साहिब तुठे पावा सास सास नानक आराधे आठ पहर गुण गावा तेरी पनह खुदाए तू बख्शंदगी शेख फरीद खैर दीजै बंदगी डंडौत बंदन अनेक बार सर्व कला समरथ डोलन तेरा खो प्रभु नानक दे कर हथ सतनाम धन वाहे गुरु साहिब जियो कबीर मानस जन्म दुलंब है होए ना बारे बार ज्यों बन फल पाके पुए गिरह बहुर न लागहें डार कबीर मानस जन्म दुलंब है होए न बारे बार ज्यों बन फल पाके पुएंगी रह बहुर न लागहें डार वाहे गुरु जी का खालसा वाहे गुरु जी की फतेह। परम सन्मान योग जुगो जुग अटल साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर संध्या दे गुरमत दीवान दी आप जी हाजरी भर रहे हो। अमृत गुरबाणी कीर्तन आप जी ने सरवण कीता है। कीर्तन दी समाप्ति विच परमेश्वर दे सन्मुख ए बेनती है के हे मालक आप जी रहमत करो फजल किरपा करो मेरा गुण अवगुण ना कोई विचारियो किरपा विच गुण अवगुण वेखे ही नहीं जांदे किरपा ता सुधा पार ब्रह्म परमेश्वर दा अपना प्यार है मोहब्बत है। ਕਿਰਪਾ ਵਿੱਚ ਸਿਰਫ ਤਰਸ ਹੀ ਕਰਦਾ ਹੈ, ਜੀਵ ਦੇ ਕਰਮਾਂ ਦੀ ਗਿਣਤੀ ਮਿਣਤੀ ਨਹੀਂ ਕਰਦਾ। ਅੱਜ ਭਗਤ ਕਬੀਰ ਸਾਹਿਬ ਜੀ ਦਾ 30ਵਾਂ ਸਲੋਕ ਜੋ ਹੈ, ਇਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ, ਆਪ ਜਿਤਨੇ ਗੁਰਦੇਵ ਜੀ ਦੇ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਜਾਂ ਇਤਨੇ ਦਿਨਾਂ ਦੇ ਇਸ ਅਸਥਾਨ ਤੋਂ ਘਰਾਂ 'ਚ ਬੈਠ ਕੇ ਵਿਚਾਰ ਸਰਵਣ ਕਰ ਰਹੇ ਹੋ, ਬਖਸ਼ੋ ਅਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਜੋ ਵਿਚਾਰ ਅਧੀਨ ਸਲੋਕ ਹੈ, ਇਸ ਦੇ ਪਹਿਲਾਂ ਅਖਰੀ ਅਰਥ ਨੇ ਕਬੀਰ, ਭਗਤ ਕਬੀਰ ਸਾਹਿਬ ਜੀ ਇਹ ਫੁਰਮਾ ਰਹੇ ਨੇ, ਇਹ ਬਖਸ਼ਿਸ਼ ਕਰ ਰਹੇ ਨੇ ਕਿ ਮਾਨਸ ਹਵਾ ਪੱਖੇ ਦਰਕਾਰ, ਮਾਨਸ ਜਨਮ ਦੁਲੰਭ ਹੈ। ਮਾਨਸ ਦਾ ਲਫ਼ਜ਼ੀ ਅਰਥ ਆਪਾਂ ਸਮਝ ਗਏ ਮਨੁੱਖਾ ਜਨਮ, ਜਿਸ ਜੋਨ ਵਿੱਚ ਆਪਾਂ ਵਿਚਰ ਰਹੇ ਹਾਂ। ਮਾਨਸ ਜਨਮ ਦੁਲੰਭ ਹੈ, ਦੁਲੰਭ ਕਹਿ ਲਓ, ਦੁਰਲੱਭ ਕਹਿ ਲਓ, ਬੜੀ ਮੁਸ਼ਕਲ ਨਾਲ ਲੱਭਦਾ ਹੈ ਮਨੁੱਖਾ ਜਨਮ, ਬਹੁਤ ਮੁਸ਼ਕਲ ਨਾਲ ਲੱਭਦਾ ਹੈ, ਇਹ ਦੁਰਲੱਭ ਹੈ। ਤੇ ਭਗਤ ਜੀ ਕਹਿ ਰਹੇ ਨੇ ਹੋਏ ਨਾ ਬਾਰੇ ਬਾਹਰ, ਇਹ ਵਾਰ ਵਾਰ ਪ੍ਰਾਪਤ ਨਹੀਂ ਹੋਣਾ, ਇਹ ਛੇਤੀ ਤੈਨੂੰ ਨਸੀਬ ਨਹੀਂ ਹੋਣਾ। ਵਾਰ ਵਾਰ ਸਮਝ ਗਏ ਆਪਾਂ ਜੀ, ਵਾਰੀ ਵਾਰੀ ਹੈ ਬੜਾ ਦੁਰਲੱਭ, ਪਰ ਵਾਰ ਵਾਰ ਮਿਲਣਾ ਨਹੀਂ। ਤੇ ਕਿਉਂ ਨਹੀਂ ਮਿਲਣਾ ਜੀ? ਫਰਮਾਇਓ ਨੇ, ਜਿਉਂ ਬਨ ਫਲ ਪਾਕੇ ਭੋਏ ਗਿਰਹਿ। ਜਿਉਂ ਦਾ ਅਰਥ ਜਿਵੇਂ, ਬਨ ਦਾ ਲਫ਼ਜ਼ੀ ਅਰਥ ਹੈ ਜੀ ਜੰਗਲ। ਉਂਜ ਗੁਰੂ ਗ੍ਰੰਥ ਸਾਹਿਬ ਵਿੱਚ ਬਨ ਦਾ ਲਫ਼ਜ਼ੀ ਅਰਥ ਪਾਣੀ ਵੀ ਆਇਆ ਹੈ, ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾ ਮਹਾਂ ਰਸ ਪੀਓ। ਇੱਥੇ ਬਨ ਦਾ ਅਰਥ ਕਰਾਂਗੇ ਜੰਗਲ। ਜਿਉਂ ਬਨ ਫਲ ਪਾਕੇ, ਜਿਵੇਂ ਜੰਗਲ ਵਿੱਚ ਪੱਕੇ ਹੋਏ ਜਿਹੜੇ ਫਲ ਨੇ, ਟਾਹਣੀ ਨਾਲ ਜੁੜੇ ਨੇ, ਜਦੋਂ ਪੱਕ ਗਏ, ਭੋਏ ਗਿਰਹਿ, ਭੋਏ ਦਾ ਅਰਥ ਜ਼ਮੀਨ ਧਰਤੀ, ਤੇ ਗਿਰਹਿ ਦਾ ਅਰਥ ਡਿੱਗ ਪੈ। ਤੇ ਸਾਹਿਬ ਕਹਿ ਰਹੇ ਨੇ ਬਹੁਰ ਨਾ ਲਾਗਹਿ ਦਾ, ਬਹੁਰ ਦਾ ਅਰਥ ਹੈ ਦੁਬਾਰਾ, ਨਾ ਲਾਗਹਿ ਦਾ ਅਰਥ ਨਹੀਂ ਲੱਗਣਗੇ, ਤੇ ਡਾਰ ਦਾ ਲਫ਼ਜ਼ੀ ਅਰਥ ਹੈ ਜੀ ਟਾਹਣੀ, ਡਾਲੀ, ਸ਼ਾਖ ਜਿਹਨੂੰ ਕਹਿੰਦੇ। ਇਹਦਾ ਅਰਥ ਹੋ ਗਿਆ ਕਿ ਕਬੀਰ, ਮਾਨਸ ਜਨਮ ਦੁਲੰਭ ਹੈ, ਮਨੁੱਖਾ ਜਨਮ ਬਹੁਤ ਸ੍ਰੇਸ਼ਟ ਹੈ ਤੇ ਬਹੁਤ ਮੁਸ਼ਕਲ ਨਾਲ ਮਿਲਦਾ ਹੈ, ਹੋਏ ਨਾ ਬਾਰੇ ਬਾਰ, ਇਹ ਦੁਬਾਰਾ ਦੁਬਾਰਾ ਪਰਤ ਪਰਤ ਕੇ ਵਾਰ ਵਾਰ ਨਹੀਂ ਮਿਲਣਾ। ਜਿਉਂ ਬਨ ਫਲ ਪਾਕੇ ਭੋਏ ਗਿਰੈ, ਜਿਵੇਂ ਰੁੱਖ ਵੀ ਨਾਲ ਲੱਗੇ ਫਲ, ਜੰਗਲ ਵਿੱਚ ਲੱਗੇ ਕੋਈ ਜਿਹੜੇ ਰੁੱਖਾਂ ਨੂੰ ਫਲ ਨੇ, ਪੱਕ ਕੇ ਜ਼ਮੀਨ ਤੇ ਡਿੱਗ ਪੈਣ, ਬਹੁਰ ਨਾ ਲੱਗੇ ਡਾਰ, ਉਹ ਦੁਬਾਰਾ ਟਾਹਣੀ ਨਾਲ ਨਹੀਂ ਲੱਗਦੇ। ਜਿਹੜਾ ਸਮਾਂ ਤੈਨੂੰ ਹੁਣ ਮਿਲ ਗਿਆ, ਜਿਹੜਾ ਸੰਸਾਰ ਤੈਨੂੰ ਹੁਣ ਮਿਲਿਆ, ਯਾਦ ਰੱਖੀ, ਇਹ ਵਾਰ ਵਾਰ ਦੁਬਾਰਾ ਦੁਬਾਰਾ ਨਹੀਂ ਮਿਲਣਾ। ਇਹ ਤੈਨੂੰ ਪਰਮਾਤਮਾ ਨੇ ਇੱਕ ਅਵਸਰ ਦਿੱਤਾ ਤੇ ਬਾ ਮੁਸ਼ਕਲ ਨਾਲ ਮਿਲਿਆ, ਏਦੂ ਵੱਡਾ ਹੋਰ ਤੈਨੂੰ ਕੋਈ ਮੌਕਾ ਨਹੀਂ ਮਿਲ ਸਕਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਚਨ ਬੜੇ ਪੜ੍ਹਨੇ। ਥੋੜੀਆਂ ਜਿਹੀਆਂ ਬੇਨਤੀਆਂ ਨੇ ਅੱਜ ਕਿ ਮਨੁੱਖਾ ਸਰੀਰ ਦੇ ਬਾਰੇ, ਇਸ ਜਨਮ ਦੇ ਬਾਰੇ ਧਾਰਮਿਕ ਤੇ ਸਾਇੰਸ ਵਾਲੇ ਇੱਕ ਗੱਲ ਨਾਲ ਬਿਲਕੁਲ ਸਹਿਮਤ ਨੇ, ਦੋਨੋਂ ਇੱਕ ਥਾਂ ਤੇ ਨੇ। ਸਾਇੰਸ ਵਾਲੇ ਵੀ ਇਹ ਕਹਿੰਦੇ ਨੇ ਵੀ ਇਹ ਜਿਹੜਾ ਜਨਮ ਹੈ ਸਭ ਤੋਂ ਉੱਤਮ ਹੈ, ਮਨੁੱਖ ਜਿਹੜਾ ਸਭ ਤੋਂ ਉੱਤਮ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਸ਼ਬਦ ਵਰਤਦੇ ਨੇ ਵੀ ਮਨੁੱਖਾ ਸਰੀਰ ਜਿਹੜਾ, ਮਨੁੱਖਾ ਜਨਮ ਜਿਹੜਾ, ਇਹ ਸਭ ਤੋਂ ਸ੍ਰੇਸ਼ਟ ਹੈ। ਉਸ ਤੋਂ ਬਾਅਦ ਇੱਕ ਗੱਲ ਇਹ ਸਾਇੰਸ ਕਹਿ ਰਹੀ, ਚਲੋ ਡਾਰਵਿਨ ਦੀ ਜਿਹੜੀ ਵਿਕਾਸ ਵਾਲੀ ਥਿਊਰੀ ਹੈ ਕਿ ਮਨੁੱਖ ਜਿਹੜਾ ਸਰੀਰ ਆਪਾਂ ਲੈ ਕੇ ਬੈਠੇ ਹਾਂ, ਇਹ ਬਹੁਤ ਸਮਾਂ ਲੱਗਾ ਇੱਕ ਅਮੀਬੇ ਤੋਂ ਸ਼ੁਰੂ ਕਰਕੇ ਕੱਛ, ਮੱਛ, ਗੁਰੀਲਾ, ਚਿੰਪੈਂਜੀ, ਇਹ ਬਾਂਦਰਾਂ ਤੱਕ ਜਾਂਦਾ ਜਾਂਦਾ ਐਸਤਾ ਐਸਤਾ ਇਹਦੀਆਂ ਜਿਹੜੀਆਂ ਅਗਲੀਆਂ ਲੱਤਾਂ ਸਨ ਇਹ ਪਿਛਲੀਆਂ ਲੱਤਾਂ ਤੇ ਖਲੋਣਾ ਸ਼ੁਰੂ ਹੋ ਗਿਆ ਤੇ ਵਿਕਾਸ ਕਰਦਾ ਕਰਦਾ ਅੱਜ ਇੱਥੋਂ ਤੱਕ ਪਹੁੰਚ ਗਿਆ। ਇਹ ਅਸੀਂ ਸਾਰੇ ਸੁਣਨੇ ਆ ਜੀ, ਪੜ੍ਹਦੇ ਵੀ ਆਏ ਆ ਕਿ ਮਨੁੱਖ ਇੱਥੇ ਤਾਂ ਪਹੁੰਚਿਆ। ਇਸ ਤਰ੍ਹਾਂ ਇਹ ਜੀਵ ਤਰੱਕੀ ਕਰਦਾ ਕਰਦਾ, ਵਿਕਾਸ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ। ਉਸ ਤੋਂ ਬਾਅਦ ਫਿਰ ਜਿਹੜੇ ਧਰਮ ਦੀ ਗੱਲ ਚੱਲਦੀ, ਸਾਇੰਸ ਕਹਿੰਦੀ ਇਸ ਤਰ੍ਹਾਂ ਵਿਕਾਸ ਕਰਕੇ ਤੁਰਿਆ ਤੇ ਇਹ ਵਿਕਾਸ ਕਰ ਰਿਹਾ ਹੈ, ਕੋਈ ਸ਼ੱਕ ਨਹੀਂ, ਇਹ ਦਿਨ ਬ ਦਿਨ ਵਿਕਾਸ ਕਰ ਰਿਹਾ। ਪਰ ਧਰਮ ਦਾ ਥੋੜਾ ਜਿਹਾ ਇੱਥੇ ਆ ਕੇ, ਥੋੜਾ ਜਿਹਾ ਕਾਫੀ ਕਹਿ ਲਵਾਂ ਜੀ, ਇੰਨਾ ਕੁ ਅੰਤਰ ਪੈ ਗਿਆ। ਇੱਥੇ ਕਿਹਾ ਗਿਆ ਵੀ ਇਹ ਸੰਸਾਰ ਦਾ ਵਿਕਾਸ, ਪਦਾਰਥਾਂ ਦੀ ਪ੍ਰਾਪਤੀ ਹੋਰ ਵਿਕਾਸ ਵਿੱਚ ਪ੍ਰਵਿਰਤ ਹੋ ਰਿਹਾ ਹੈ, ਪਰ ਧਰਮ ਨੇ ਇੱਕ ਗੱਲ ਕਹੀ ਵੀ ਸਫ਼ਰ ਕਰਦਾ ਆਇਆ, ਕੋਈ ਸ਼ੱਕ ਨਹੀਂ, ਇਹ ਆਤਮਾ ਸਾਡਾ ਵਿਕਾਸ ਕਰਦਾ ਕਰਦੀ ਇੱਥੇ ਪਹੁੰਚੇ। ਪਰ ਧਰਮ ਇਹ ਗੱਲ ਕਹਿੰਦਾ ਹੈ ਕਿ ਇਸ ਦੀ ਜ਼ਿੰਦਗੀ ਦਾ ਮਕਸਦ ਕੇਵਲ ਪਦਾਰਥਵਾਦੀ ਨਹੀਂ, ਇਸ ਦੇ ਜੀਵਨ ਦੀ ਮੰਜ਼ਿਲ ਕੇਵਲ ਪਦਾਰਥਾਂ ਦੇ ਭੋਗ ਨਹੀਂ, ਇਸ ਦੇ ਜੀਵਨ ਦੀ ਮੰਜ਼ਿਲ ਕੇਵਲ ਸੰਸਾਰਕ ਪਦਾਰਥਾਂ ਦੀ ਪ੍ਰਾਪਤੀ ਨਹੀਂ, ਇਸ ਵਿੱਚ ਸੱਚੇ ਨੇ ਆਪਣੀ ਜੋਤ ਟਿਕਾਈ ਹੈ ਤੇ ਇਸ ਦੀ ਆਤਮਾ ਨੇ ਵਿਕਾਸ ਕਰਦਿਆਂ ਕਰਦਿਆਂ ਕੇਵਲ ਮਨੁੱਖਾ ਜਨਮ ਵਿੱਚ ਪਰਮਾਤਮਾ ਵਿੱਚ ਅਭੇਦ ਹੋਣਾ। ਗੁਰਮਤਿ ਨੇ ਸਾਨੂੰ ਇਹ ਗੱਲ ਸਮਝਾਈ ਜੀ, ਜਿੰਨੀ ਕੁ ਸਮਝ ਪਈ, ਸ੍ਰੇਸ਼ਟ ਦੋਨੋਂ ਮਾਨੇ। ਹੁਣ ਥੋੜੀ ਜਿਹੀ ਬੇਨਤੀ ਹੋਰ, ਜਿਹੜੇ ਅਬਰਾਨੀ ਪੱਛਮ ਦੇ ਮਤ ਨੇ, ਜਿਵੇਂ ਇਹ ਇਸਲਾਮ ਹੈ, ਈਸਾਈਅਤ ਹੈ, ਉਹ ਇਹ ਤਾਂ ਮੰਨਦੇ ਆ ਵੀ ਮਨੁੱਖਾ ਜਨਮ ਜਿਹੜਾ ਸ੍ਰੇਸ਼ਟ ਹੈ, ਪਰ ਇਹ ਨਹੀਂ ਮੰਨਿਆ ਜਾ ਰਿਹਾ ਵੀ ਆਵਾਗਾਉਣ ਦਾ ਚੱਕਰ ਹੈ, ਇਹ ਵੀ ਨਹੀਂ ਮੰਨਿਆ ਜਾ ਰਿਹਾ ਵੀ ਇਹ ਵਿਕਾਸ ਕਰਦਾ ਕਰਦਾ, ਇਹ ਕਈ ਜੂਨਾਂ ਵਿੱਚੋਂ ਸਫ਼ਰ ਕਰਦਾ ਕਰਦਾ ਇੱਥੇ ਪਹੁੰਚਿਆ। ਇਹ ਜ਼ਰੂਰ ਮੰਨਿਆ ਵੀ ਇਹ ਜਨਮ ਸ੍ਰੇਸ਼ਟ ਹੈ, ਉੱਤਮ ਹੈ, ਪਰ ਹਾਂ ਇਹ ਕਹਿ ਦਿੱਤਾ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਜੀ ਕਿ ਇਸਲਾਮ ਵੀ ਅਤੇ ਈਸਾਈਅਤ ਵੀ, ਖਾਸ ਕਰਕੇ ਕਿ ਬੰਦੇ ਦੀ ਮੌਤ ਹੋ ਜਾਂਦੀ ਹੈ, ਉਹਨੂੰ ਕਬਰ ਵੀ ਦਫਨਾ ਦਿੱਤਾ ਜਾਂਦਾ, ਕਿਆਮਤ ਵਾਲਾ ਦਿਨ ਆਵੇਗਾ ਜੀ ਅਤੇ ਪੈਗੰਬਰ ਜਿਹੜੀਆਂ ਪਾਕ ਰੂਹਾਂ ਨੇ ਉਹਨਾਂ ਦੀ ਸਿਫਾਰਿਸ਼ ਹੋਵੇਗੀ, ਪਾਕ ਰੂਹਾਂ ਨੂੰ ਜਿਹੜੀ ਥਾਂ ਹੈ ਉਹ ਸੱਚ ਇਹ ਬਹਿਸ਼ਤ ਵਿੱਚ ਮਿਲੇਗੀ, ਅਤੇ ਜਿਹੜੀਆਂ ਜਿਨ੍ਹਾਂ ਨੇ ਕਰਮ ਚੰਗੇ ਨਹੀਂ ਕੀਤੇ, ਵੇਖੋ ਕਰਮ ਫਿਲਾਸਫੀ ਤੇ ਫਿਰ ਦੋਨੋਂ ਇੱਕ ਹੋ ਜਾਂਦੇ, ਜਿਨ੍ਹਾਂ ਨੇ ਕਰਮ ਨਹੀਂ ਚੰਗੇ ਕੀਤੇ ਉਹਨਾਂ ਨੂੰ ਜਹਾਨਮ ਮਿਲੇਗਾ ਜਾਂ ਉਹਨਾਂ ਨੂੰ ਦੋਜ਼ਖ ਵੀ ਸੱਟਿਆ ਜਾਏਗਾ, ਉਹਨੂੰ ਦੋਜ਼ਖ ਦੀ ਪੀੜਾ ਮਿਲੇਗੀ, ਪਰ ਜਿਨ੍ਹਾਂ ਨੇ ਅਮਲ ਚੰਗੇ ਕੀਤੇ ਨੇ ਉਹਨਾਂ ਨੂੰ ਥਾਂ ਬਹਿਸ਼ਤ ਵਿੱਚ ਮਿਲ ਜਾਏਗੀ। ਇਹ ਗੱਲ ਕੀਤੀ। ਪਰ ਮੈਂ ਇੱਕ ਬੇਨਤੀ ਕਰਾਂ, ਜਿਹੜਾ ਪੂਰਬ ਦਾ ਧਰਮ ਹੈ ਇਸ ਨੂੰ ਸਾਨੂੰ ਧਿਆਨ ਨਾਲ ਇਹ ਗੱਲ ਸੁਣਨੀ ਚਾਹੀਦੀ ਹੈ, ਉਹ ਇਸ ਗੱਲ ਨੂੰ ਮੰਨਦੇ ਨੇ ਵੀ ਜਿਹੜੀ ਸਾਡੀ ਆਤਮਾ ਹੈ ਇਹ ਸਫ਼ਰ ਕਰਦੀ ਕਰਦੀ ਇਸ ਮਨੁੱਖਾ ਦੇਹੀ ਤੱਕ ਪਹੁੰਚੀ ਹੈ। ਜਿਵੇਂ ਥੋੜੇ ਜਿਹੇ ਅਸੀਂ ਪਾਠ ਕਰ ਲੈਂਦੇ ਹਾਂ, ਤੁਹਾਨੂੰ ਸਭ ਨੂੰ ਪਤਾ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਬਚਨ ਹੈ, ਇੱਕ ਅਸੀਂ ਪਾਠ ਕਰਨੇ ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ, ਕਿਉਂਕਿ ਜ਼ਿਆਦਾਤਰ ਅੱਜ ਇਸ ਫਿਲੋਸਫੀ ਨੂੰ ਆਪਣੇ ਸਿੱਖ ਵਿਦਵਾਨ ਵੀ ਖੰਡਨ ਕਰਨ ਵਾਲੇ ਪਾਸੇ ਤੁਰ ਪਿਆ ਜੀ, ਨਹੀਂ ਇਹ ਕੋਈ ਆਵਾਗਾਉਣ ਨਹੀਂ, ਕੋਈ ਜਨਮ ਮਰਨ ਨਹੀਂ, ਕੋਈ ਲੇਖਾ ਨਹੀਂ। ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਸਾਡੀ ਆਖਰੀ ਜਿਹੜੀ ਇਹ ਸਾਡਾ ਗਿਆਨ ਹੈ ਨਾ ਉਹ ਗੁਰਮਤ ਹੈ, ਨਾ ਕਿ ਕਿਸੇ ਵਿਦਵਾਨ ਦੀ ਲਿਖਤ ਤੇ ਕਿਸੇ ਵਿਦਵਾਨ ਦੇ ਬੋਲ। ਸਤਿਗੁਰਾਂ ਨੇ ਬਾਣੀ ਚ ਸ਼ਬਦ ਵਰਤੇ, ਹਜ਼ੂਰ ਦਾ ਇਹ ਬਚਨ ਹੈ ਕਿ ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ ਜੀ, ਇਹਦਾ ਮਤਲਬ ਅਸੀਂ ਕਿੱਥੋਂ ਆਏ ਹਾਂ, ਕਿੱਥੋਂ ਅੱਜ ਦੇ ਨਹੀਂ, ਕਿੰਨੀ ਦੇਰ ਦੇ ਤੁਰੇ ਹਾਂ, ਇਹ ਮਾਂ ਕਦੋਂ ਦੀ ਸਾਡੀ, ਇਹ ਪਿਤਾ ਕਦੋਂ ਦੇ ਨੇ ਸਾਡੇ, ਜਿਹੜੇ ਸਾਡੇ ਬੱਚੇ ਨੇ ਇਹਨਾਂ ਦਾ ਸਾਡੇ ਨਾਲ ਸੰਬੰਧ ਕੀ ਹੈ, ਇਸਤਰੀ ਨਾਲ ਸੰਬੰਧ ਕੀ ਹੈ। ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਅਪਾਏ। ਮਾਤਾ ਦੇ ਪੇਟ ਦੀ ਅਗਨ ਹੈ, ਉੱਥੇ ਪਾਣੀ ਹੈ, ਉਸੇ ਸਾਡਾ ਸਰੀਰ ਬਣ ਰਿਹਾ ਹੈ। ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ, ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਅਵਗੁਣ ਮੇਰੇ। ਹੁਣ ਅਗਲੀਆਂ ਤੁਕਾਂ ਆਪ ਧਿਆਨ ਨਾਲ ਸੁਣਿਓ, ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਮੈਂ ਸਿਰਫ ਪਹਿਲਾਂ ਇਹ ਅਰਜ਼ ਕਰ ਰਿਹਾ, ਇਹ ਅੱਜ ਐਵੇਂ ਨਹੀਂ ਮਿਲ ਗਿਆ। ਮਹਾਰਾਜ ਜੀ ਦਾ ਬਚਨ ਹੈ, ਕੇਤੇ ਰੁੱਖ ਬਿਰਖਾ ਮਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁੱਲੀ ਮੈਂ ਆਏ ਕੇਤੇ ਪੰਖ ਉਡਾਏ। ਹੁਣ ਇਹ ਚਾਰ ਕ ਬਚਨ ਜਿਹੜੇ ਨੇ ਇਹ ਇਸ ਗੱਲ ਨੂੰ ਕਹਿ ਰਹੇ ਆ ਵੀ ਇਹ ਆਤਮਾ ਆਵਾਗਾਉਣ, ਆਵਾਗਾਉਣ ਦਾ ਅਰਥ ਲਫ਼ਜ਼ੀ ਅਰਥ ਹੀ ਆ ਜਾਣਾ ਤੇ ਚਲੇ ਜਾਣਾ, ਇਹਦਾ ਅਰਥ ਹੀ ਇਹ ਨਹੀਂ ਜਿਹਨੂੰ ਆਵਾਗਮਨ ਕਹਿ ਲਓ, ਆਇਆ ਫਿਰ ਚਲਾ ਗਿਆ, ਆਇਆ ਫਿਰ ਚਲਾ ਗਿਆ। ਆਵਾਗਾਉਣ ਦੇ ਲਫ਼ਜ਼ੀ ਅਰਥ ਹੀ ਇਹ ਨੇ, ਆਇਆ ਫਿਰ ਚਲਾ ਗਿਆ। ਹੁਣ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਮਹਾਰਾਜ ਕਹਿੰਦੇ ਕੇਤੇ ਰੁੱਖ ਬਿਰਖ ਹਮ ਚੀਨੇ, ਆਹ ਜਿਹੜੇ ਰੁੱਖ ਨੇ ਜਿਹੜੇ ਆ ਬਾਹਰ ਬਨਸਪਤੀ ਹੈ, ਮਹਾਰਾਜ ਕਹਿੰਦੇ ਸਾਡਾ ਜਿਹੜਾ ਅਸਲਾ ਹੈ, ਸਾਡੀ ਅੰਦਰ ਵਾਲੀ ਜਿਹੜੀ ਆਤਮਾ ਹੈ, ਜਦੋਂ ਵਿਕਸਿਤ ਨਹੀਂ ਸੀ, ਇਹਨਾਂ ਰੁੱਖਾਂ ਬਿਰਖਾਂ ਦੀ ਬਨਸਪਤੀਆਂ ਦੀ ਜੂਨ ਵਿੱਚੋਂ ਵੀ ਨਿਕਲ ਕੇ ਆਈ ਹੈ। ਕੇਤੇ ਰੁੱਖ ਬਿਰਖਮ ਚੀਨੇ, ਕੇਤੇ ਪਸ਼ੂ ਉਪਾਏ, ਕਈ ਤਰ੍ਹਾਂ ਦੇ ਪਸ਼ੂਆਂ ਦੇ ਜਿਹੜੇ ਸਰੀਰ ਸਾਨੂੰ ਮਿਲੇ ਆ, ਉਹਨਾਂ ਸਰੀਰਾਂ ਵਿੱਚੋਂ ਵੀ ਇਹ ਸਾਡੀ ਆਤਮਾ ਨਿਕਲ ਕੇ ਆਈ ਹੈ। ਕੇਤੇ ਨਾਗ ਕੁੱਲੀ ਮੈਂ ਆਏ, ਪਤਾ ਨਹੀਂ ਨਾਗਾਂ ਦੀ ਜਿਹੜੀ ਕੁੱਲ ਹੈ, ਕਿਸਮ ਹੈ, ਉਹਨਾਂ ਵਿੱਚੋਂ ਵੀ ਆਪਾਂ ਨਿਕਲ ਕੇ ਆਏ। ਕੇਤੇ ਪੰਖ ਉਡਾਏ, ਕਿੰਨੇ ਜਿਹੜੇ ਨੇ ਪੰਛੀਆਂ ਦੇ ਰੂਪ ਚ ਰਹੇ। ਹੁਣ ਇਹਨੂੰ ਫਿਰ ਧਿਆਨ ਨਾਲ ਥੋੜਾ ਸੁਣਿਓ, ਇੱਕ ਹੋ ਗਿਆ ਕੇਤੇ ਰੁੱਖ ਬਿਰਖਮ ਚੀਨੇ, ਦੂਜਾ ਹੋ ਗਿਆ ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ। ਜਿਹਨੂੰ ਆਪਾਂ ਪੜ੍ਹਦੇ ਹਾਂ ਆਮ ਤੌਰ ਤੇ ਅੰਡਜ, ਜੇਰਜ, ਸੇਤਜ ਤੇ ਉਤਪਜ, ਇਹਦੇ ਵਿੱਚ ਖਾਸ ਕਰਕੇ ਮੈਂ ਅਰਜ਼ ਕਰਾਂਗਾ ਉਤਪਜ, ਜੇਰਜ ਤੇ ਅੰਡਜ ਦਾ ਜ਼ਿਕਰ ਕੀਤਾ ਗਿਆ। ਜਦੋਂ ਅਸੀਂ ਪੜ੍ਹਦੇ ਹਾਂ ਕੇਤੇ ਰੁੱਖ ਬਿਰਖਮ ਚੀਨੇ, ਇਹ ਉਤਪਜ ਖਾਣੀ ਹੈ ਕਿ ਜਿਹੜੇ ਪਸ਼ ਬਨਸਪਤੀ ਇਹ ਧਰਤੀ ਵਿੱਚੋਂ ਉਤਪੰਨ ਹੋਈ ਹੈ, ਤੇ ਦੂਸਰੇ ਪਾਸੇ ਅਸੀਂ ਪਸ਼ੂ ਨੂੰ ਆਪਾਂ ਜੇਰਜ ਵਿੱਚ ਰਹਿ ਕੇ ਜਾਵਾਂਗੇ। ਤੇ ਬੇਨਤੀ ਕਰਾਂਗਾ ਜਿਹੜੇ ਨਾਗ ਤੇ ਪੰਛੀ ਨੇ ਇਹ ਅੰਡਜ ਦੇ ਵਿੱਚ ਆ ਜਾਂਦੇ। ਮਹਾਰਾਜ ਕਹਿੰਦੇ ਨੇ ਕਿ ਭਾਈ ਕੇਤੇ ਰੁੱਖ ਬਿਰਖਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮੈਂ ਆਏ, ਕੇਤੇ ਪੰਖ ਉਡਾਏ, ਪਤਾ ਨੀ ਕਿੰਨਾ ਕੁ ਜਨਮ ਆ ਪੰਛੀਆਂ ਦੇ ਰੂਪ ਛੁੱਟਦੇ ਰਹੇ। ਹੁਣ ਥੋੜਾ ਜਿਹਾ ਨੂੰ ਹੋਰ ਅਸੀਂ ਬਾਣੀ ਚੋਂ ਇੱਕ ਹੋਰ ਦੇਖਾਂਗੇ। ਪਹਿਲਾਂ ਮੈਂ ਸਿਰਫ ਇੰਨੀ ਬੇਨਤੀ ਕਰ ਲਿਆ ਵੀ ਪਤਾ ਨੀ ਕਦੋਂ ਦੇ ਆਪਾਂ ਸਫ਼ਰ ਕਰਦੇ ਆਏ ਆ, ਤੇ ਸਿਆਣੇ ਇਹ ਵੀ ਕਹਿੰਦੇ ਆ ਕਿ ਪਿਛਲੇ ਜਨਮਾਂ ਦੇ ਸੰਸਕਾਰ ਸਾਡੇ ਅੰਦਰ ਨੇ ਉਹ ਪ੍ਰਗਟ ਹੁੰਦੇ ਨੇ। ਕੁੱਤਾ ਬਿਰਤੀ ਪ੍ਰਗਟ ਹੋ ਜਾਂਦੀ, ਬਾਂਦਰ ਬਿਰਤੀ ਪ੍ਰਗਟ ਹੋ ਜਾਂਦੀ, ਹਾਥੀ ਵਾਲੀ ਬਿਰਤੀ ਪ੍ਰਗਟ ਹੋ ਜਾਂਦੀ। ਹੁਣ ਇੱਕ ਸ਼ਬਦ ਤੁਹਾਨੂੰ ਸਭ ਨੂੰ ਚੇਤੇ ਹੈ, ਉਹ ਸ਼ਬਦ ਹੈ ਕਿ ਜਦੋਂ ਆਪ ਪਾਠ ਕਰਦੇ ਹੋ ਸੂਈ ਰਾਗ ਚ ਗੁਣਵੰਤੀ, ਇਹ ਜੋ ਦਿਸ ਹੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀ, ਉਹ ਗੁਣਵੰਤੀ ਹੈ ਨਾ ਜੀ ਸਲੋਕ ਸਰੇਖ। ਹੁਣ ਉਹਦੇ ਵਿੱਚ ਇੱਕ ਬਚਨ ਹੈ, ਹਉ ਆਇਆ ਦੂਰੋਂ ਚੱਲ ਕੇ, ਸਾਡੇ ਵਿਦਵਾਨ ਪੁਰਸ਼ਾਂ ਨੇ ਇਹਦੇ ਅਰਥ ਦੂਰੋਂ ਦਾ ਆ ਧਰਤੀ ਦਾ ਦੂਰ ਆਉਣਾ ਨਹੀਂ ਕਿ ਮੈਂ 10 ਮੀਲ ਤੋਂ ਆਇਆ, ਮੈਂ 50 ਮੀਲ ਤੋਂ ਆਇਆ। ਹਉ ਦੂਰੋਂ ਆਇਆ ਚੱਲ ਕੇ, ਹਉ ਦਾ ਅਰਥ ਹੈ ਜਿਹੜਾ ਆਤਮਾ ਮੇਰੇ ਸਰੀਰ ਦੇ ਵਿੱਚ, ਚੇਤਨਾ ਜਿਹੜੀ ਹੈ ਕਿ ਗੁਰਸਿੱਖਾ ਇਹ ਅੱਜ ਦਾ ਨੀ ਪਤਾ ਨੀ ਕਿੰਨੇ ਕੁ ਜਨਮਾਂ ਦਾ ਸਬਰ ਕਰਦਾ ਕਰਦਾ ਮੈਂ ਦੂਰੋਂ ਚੱਲ ਕੇ ਆਇਆ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਣਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀ। ਇੱਕ ਹੋਰ ਬਚਨ ਪੜ੍ਹਦੇ, ਮੋਏ ਪਰਦੇਸਨ ਦੂਰ ਤੇ ਆਈ, ਇਹ ਦੇਸ਼ ਮੇਰਾ ਨਹੀਂ, ਮੈਂ ਕਿੰਨੀ ਦੂਰ ਤੋਂ ਸਬਰ ਕਰਦਾ ਆ ਰਿਹਾ। ਇੱਕ ਆਪ ਜੀ ਅਸ਼ਟਪਦੀ ਪੜ੍ਹਦੇ ਹੋ, ਫਿਰਤ ਫਿਰਤ ਪ੍ਰਭ ਆਏ, ਪਤਾ ਨੀ ਕਿੰਨੀ ਦੂਰ ਤੋਂ ਘੁੰਮਦਿਆਂ ਘੁੰਮਦਿਆਂ ਆਪਾਂ ਆਏ ਹਾਂ। ਹੁਣ ਆਹ ਜਿਹੜਾ ਸ਼ਬਦ ਹੈ ਇਹ ਬਿਲਕੁਲ ਵਿਕਾਸ ਵਾਲੀ ਥਿਊਰੀ ਦੇ ਨੇੜੇ ਢੁਕਦਾ ਹੈ। ਕਿਵੇਂ? ਉਹ ਸ਼ਬਦ ਹੈ ਮਰ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਕਈ ਜਨਮ ਖੈਵਰ ਬ੍ਰਿਕ ਜੋਇਓ, ਚਿਰੰਕਾਲ ਇਹ ਦੇਸ ਜਰੀਆ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ। ਕਈ ਜਨਮ ਮਹਾਰਾਜ ਕਹਿੰਦੇ ਨੇ ਸੈਲ ਗਿਰ ਕਿਰਿਆ, ਕਈ ਜਨਮ ਗਰਭ ਹਿਰ ਖਿਰਿਆ। ਹੁਣ ਆਹ ਜਿਹੜੇ ਬੇਨਤੀ ਕਰਾਂਗਾ ਇਹ ਵੀ ਤਾਂ ਇੱਕ ਵਿਕਾਸ ਹੈ, ਕਈ ਜਨਮ ਪੈ ਕੀਟ ਪਤੰਗਾ, ਤੇ ਡਾਰਵਿਨ ਵੀ ਇਹ ਕਹਿੰਦਾ ਕਿ ਛੋਟੇ ਛੋਟੇ ਕੀੜਿਆਂ ਤੋਂ ਝਿੱਲੀ ਤੋਂ ਗੱਲ ਸ਼ੁਰੂ ਕਰਦੇ ਆ, ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਜਨਮ ਨਹੀਂ, ਇਹ ਨਹੀਂ ਕਿਹਾ ਇੱਕ ਜਨਮ, ਕਈ ਦੀ ਤਾਂ ਪਿਆਰੇ ਉਹ ਗਿਣਤੀ ਕੋਈ ਨਹੀਂ, ਇੱਕ ਕੇਤੇ ਤੇ ਇੱਕ ਕਈ ਇਹਦੀ ਕੋਈ ਗਿਣਤੀ ਨਹੀਂ। ਪਤਾ ਨੀ ਕਿੰਨੇ ਕੁ ਜਨਮ ਆਹ ਜਿਹੜਾ ਮੇਰੇ ਤੁਹਾਡੇ ਵਿੱਚ ਆਤਮ ਹੈ ਜੋ ਗੁਰਮਤ ਕਹਿ ਰਹੀ ਹੈ, ਕਿਉਂਕਿ ਪੂਰਬ ਦਾ ਧਰਮ ਇਹ ਗੀਤਾ ਨੂੰ ਮੰਨਦੀ ਹੈ ਜੀ ਆਵਾਗਮਨ। ਮੈਂ ਕੱਲ ਜਿਹੜਾ ਸ਼ਬਦ ਕਿਹਾ ਸੀ ਸਿਰਫ ਪ੍ਰਮਾਣ ਦਿੱਤਾ ਸੀ, ਉਹ ਮੈਂ ਅੱਜ ਅੱਗੇ ਬੇਨਤੀ ਕਰਕੇ ਜਾਣੀ ਹੈ ਕਿ ਅਗਲੇ ਜਨਮ ਦੀ ਸਿਰਜਣਾ ਕਿਵੇਂ ਹੁੰਦੀ ਹੈ, ਕਿਵੇਂ ਅਗਲਾ ਜਨਮ ਜਿਹੜਾ ਉਹ ਬਣਦਾ ਹੈ। ਇਹ ਵੀ ਮੈਂ ਕੱਲ ਥੋੜਾ ਜਿਹਾ ਇਸ਼ਾਰਾ ਕਰਕੇ ਗਿਆ ਸਾਂ, ਪਰ ਉਹਦੇ ਬੜੇ ਡੂੰਘੇ ਅਰਥ ਨੇ। ਹਜ਼ੂਰ ਨੇ ਇੱਥੇ ਕਿਹਾ ਪਤਾ ਨੀ ਕਿੰਨੇ ਕੁ ਜਨਮ ਕੀੜਿਆਂ ਤੇ ਪਤੰਗਿਆਂ ਦੇ ਰੂਪ ਵਿੱਚ ਬਤੀਤ ਕੀਤੇ ਆ, ਕਈ ਜਨਮ ਗਜ ਮੀਨ ਕੁਰੰਗਾ, ਗਜ ਦਾ ਅਰਥ ਹਾਥੀ, ਮੀਨ ਦਾ ਅਰਥ ਮੱਛੀ, ਕੁਰੰਗ ਦਾ ਅਰਥ ਹਿਰਨ, ਕਿੰਨੇ ਕ ਜਨਮ ਮੱਛੀਆਂ ਹਾਥੀਆਂ ਤੇ ਖਰਨਾ ਦੇ ਸਰੀਰ ਧਾਰਨ ਕੀਤੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ। ਸਿਰ ਪੰਖੀ ਕਿਹਾ, ਪੰਛੀਆਂ ਦੀ ਇੱਕ ਕਿਸਮ ਥੋੜਾ ਜੀ, ਆਕਾਸ਼ ਵਿੱਚ ਉੱਡਣ ਵਾਲੇ ਅਣਗਿਣਤ ਪੰਛੀ ਨੇ, ਪਤਾ ਨਹੀਂ ਉਹਨਾਂ ਕਈਆਂ ਪੰਛੀਆਂ ਦੇ ਰੂਪਾਂ ਚ ਇਹ ਅੰਤਰ ਵਾਲਾ ਆਤਮਾ ਉਡਾਰੀ ਮਾਰਦਾ ਰਿਹਾ। ਮਹਾਰਾਜ ਸ਼ਬਦ ਵਰਤ ਰਿਹਾ, ਕਈ ਜਨਮ ਪੰਖੀ ਸਰਪ ਹੋਇਓ, ਜਿਹਨੂੰ ਮਹਾਰਾਜ ਨੇ ਕਿਹਾ ਕੇਤੇ ਨਾ ਕੁੱਲੀ ਮੈਂ, ਪਤਾ ਨਹੀਂ ਕਿੰਨੇ ਕੁ ਜਨਮ ਟੇਢੀਆਂ ਮੇਢੀਆਂ ਜੂਨਾਂ ਜਿਨ੍ਹਾਂ ਦੇ ਪੈਰ ਕੋਈ ਨੀ। ਨਾ ਕੁੱਲੀ ਦਾ ਮਤਲਬ ਉਹ ਜੀਵ ਜਿਨ੍ਹਾਂ ਦਾ ਪੈਰ ਕੋਈ ਨੀ, ਮੂੰਹ ਹੈ, ਪੂਛ ਹੈ, ਸਿਰਫ ਧਰਤੀ ਉੱਤੇ ਰੇਂਗ ਕੇ ਚੱਲਦੇ ਪਏ, ਆਪਾਂ ਉਹਨਾਂ ਜੂਨਾਂ ਵਿੱਚੋਂ ਵੀ ਨਿਕਲ ਕੇ ਆਏ। ਕਈ ਜਨਮ ਪੰਖੀ ਸਰਪ ਉਪਾਏ, ਮਹਾਰਾਜ ਕਹਿੰਦੇ ਨੇ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਖੈਵਰ ਬ੍ਰਿਖ ਜੋਇਓ। ਕਿੰਨੇ ਕੁ ਜਨਮ ਆ ਘੋੜਿਆਂ ਦੀਆਂ ਜੂਨਾਂ ਚ, ਕਿੰਨੇ ਕੁ ਜਨਮ ਜਿਹਨੇ ਬਲਦਾਂ ਦੀ ਜੂਨਾਂ ਚ। ਅੱਗੇ ਫਿਰ ਸਤਿਗੁਰਾਂ ਨੇ ਕਿਹਾ ਚਿਰੰਕਾਲ, ਬਹੁਤ ਲੰਮਾ ਸਮਾਂ ਲੱਗ ਗਿਆ, ਇਸ ਕਰਕੇ ਦੁਰਲੱਭ ਹੈ। ਚਿਰੰਕਾਲ ਅੱਜ ਦਾ ਨਹੀਂ, ਕਿੰਨਾ ਸਮਾਂ ਲੱਗ ਗਿਆ, ਚਿਰੰਕਾਲ ਇਹ ਦੇਹ ਸੰਜਰੀਆ, ਇਹ ਜਿਹੜੀ ਦੇਹ ਤੂੰ ਲੈ ਕੇ ਬੈਠਾ। ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਕਿ ਅੱਜ ਦਾ ਤਰਕਵਾਦੀ ਗਿਆਨ ਇਹ ਕਹਿ ਰਿਹਾ ਕਿ ਪੁਰਾਣੀਆਂ ਗੱਲਾਂ ਨੇ, ਇਹ ਪੁਰਾਣੀ ਮਨੌਤ ਹੈ। ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਾਂ, ਜਿਸ ਰੱਬ ਨੂੰ ਵੀ ਮੰਨਦੇ ਪਏ, ਇਹ ਵੀ ਤਾਂ ਸਭ ਤੋਂ ਪੁਰਾਤਨ ਹੈ, ਨਿਤਨਵੀਂ ਹੈ, ਤਾਂ ਸਭ ਤੋਂ ਪੁਰਾਤਨ ਹੈ ਵੀ। ਮਹਾਰਾਜ ਜੀ ਨੇ ਤੇ ਸ਼ਬਦ ਵਰਤੇ ਚਿਰੰਕਾਲ ਇਹ ਦੇਹ ਸੰਜਰੀਆ, ਪਰ ਅਗਲੀ ਥੋੜਾ ਜਿਹਾ ਫਰਕ ਪਾ ਦਿੱਤਾ ਕਿ ਦੇਹੀ ਦਾ ਮਤਲਬ ਕੇਵਲ ਵਿਕਾਸ ਕਰਕੇ ਇੰਦਰੀਆਂ ਦਾ ਭੋਗ ਨਹੀਂ, ਮਿਲ ਜਗਦੀਸ਼ ਮਿਲਣ ਕੀ ਬਰੀਆ, ਆਹ ਮੌਕਾ ਪਰਮਾਤਮਾ ਨੇ ਤੈਨੂੰ ਦਿੱਤਾ, ਤੂੰ ਐਸ ਜਾਮੇ ਵਿੱਚ ਰੱਬ ਨੂੰ ਮਿਲ ਸਕਣਾ। ਅੱਗੇ ਮੈਂ ਬੇਨਤੀ ਕਰਾਂਗਾ, ਇਹ ਹੀ ਜਾਮਾ ਕਿਉਂ, ਇਹ ਕਿਉਂ ਸ੍ਰੇਸ਼ਟ ਹੈ ਪਸ਼ੂਆਂ ਤੋਂ, ਕਿਉਂ ਕਿਉਂ ਸ੍ਰੇਸ਼ਟ ਹੈ ਪੰਛੀਆਂ ਤੋਂ, ਇਹ ਕਿਉਂ ਸ੍ਰੇਸ਼ਟ ਹੈ ਬਾਕੀ ਜੂਨਾਂ ਤੋਂ। ਮਹਾਰਾਜ ਕਹਿੰਦੇ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ, ਇਹ ਸਮਾਂ ਤੈਨੂੰ ਮਿਲਿਆ। ਅਗਲੀ ਹੋਰ ਗੱਲ, ਕਈ ਜਨਮ ਸੈਲ ਗਿਰ ਕਰਿਆ, ਆ ਜਿਹੜੇ ਪੱਥਰ ਨੇ ਇਹਨੂੰ ਵੀ ਗੁਰੂ ਗ੍ਰੰਥ ਸਾਹਿਬ ਨੇ ਜੂਨ ਮੰਨਿਆ, ਆ ਜਿਹੜੀਆਂ ਪਹਾੜੀਆਂ ਨੇ ਉੱਚੀਆਂ ਉੱਚੀਆਂ ਗੁਰੂ ਗ੍ਰੰਥ ਸਾਹਿਬ ਮੁਤਾਬਕ ਇਹ ਵੀ ਜੂਨ ਹੈ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਗਿਰ ਕਰਿਆ, ਪਤਾ ਨੀ ਕਿੰਨੇ ਕੁ ਜਨਮ ਤੈਨੂੰ ਸਰੀਰ ਹੀ ਨਹੀਂ ਮਿਲਿਆ, ਮਾਂ ਦੇ ਗਰਭ ਦੇ ਵਿੱਚ ਛੀਣ ਹੁੰਦਾ ਰਿਹਾ। ਇਹਦਾ ਮਤਲਬ ਗਰਭ ਵੀ ਉਹ ਇੱਕ ਜੋਨਕ ਹੈ ਜਿਹੜੀ ਭੋਗ ਕੇ ਬੰਦਾ ਖਤਮ ਹੁੰਦਾ ਰਿਹਾ। ਮਹਾਰਾਜ ਜੀ ਨੇ ਸ਼ਬਦ ਵਰਤੇ ਜੀ ਕਿ ਕਿੰਨੇ ਜਨਮ ਉਹ ਕਹੇ। ਹੁਣ ਇੱਥੇ ਇੱਕ ਹੋਰ ਬੇਨਤੀ ਹੈ, ਇਹ ਬੰਦਾ ਦੂਜੀਆਂ ਜੂਨਾਂ ਤੋਂ ਸ੍ਰੇਸ਼ਟ ਕਿਉਂ ਹੈ? ਉਂਝ ਵੈਸੇ ਮੈਂ ਅੱਜ ਮਨ ਚ ਸੋਚ ਰਿਹਾ ਸਾਂ, ਪਿਆਰਾ ਸਿੰਘ ਪਦਮ ਉਹਨਾਂ ਦੀ ਕਿਤਾਬ ਹੈ ਗੁਰੂ ਘਰ, ਇਹ ਵਾਹਿਗੁਰੂ ਜੀ ਉਹ ਜ਼ਰੂਰ ਮਿਲੇ ਤੇ ਪੜ੍ਹਿਓ, ਮਿਲੇ ਕਿਤਾਬ ਤੇ ਪੜ੍ਹਿਓ, ਕਿਉਂਕਿ ਜਿਸ ਵਿਦਵਾਨ ਨੇ ਖੋਜ ਕੀਤੀ ਉਹਦਾ ਜ਼ਿਕਰ ਕਰਨਾ ਚਾਹੀਦਾ। ਉਹ ਕਹਿੰਦੇ ਨੇ ਡੈਮੋਕ੍ਰੇਸੀ ਹੈ ਸਾਡੇ ਧਰਮਾਤਮਾ ਸੀ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਇਹ 84 ਲੱਖ ਜੋਨ ਸੁਭਾਈ ਮਾਨਸ ਕੋਪ ਦੀ ਵਡਿਆਈ, ਇਹ ਬੰਦੇ ਨੂੰ ਵਡਿਆਈ ਦਿੱਤੀ, ਬਾਕੀ 84 ਲੱਖ ਜੂਨਾਂ ਨੇ। ਹੁਣ ਇਸ ਮਸਲੇ ਚ ਪੈ ਜਾਣਾ ਜੀ, ਇਹ ਵੀ ਬੜਾ ਸਮਾਂ ਚੱਲਦਾ ਰਿਹਾ, 84 ਲੱਖ ਜੋਨ ਹੁੰਦੀ ਨਹੀਂ, ਦੂਜੇ ਕਹਿੰਦੇ ਸਨ ਹੁੰਦੀ ਹੈ ਜੀ। ਮੈਂ ਇੱਕ ਬੇਨਤੀ ਕਰਾਂਗਾ, ਜੇ ਸਤਿਗੁਰਾਂ ਨੇ ਬਿੰਬ ਵਰਤੇ ਨੇ ਨਾ ਕਿ 84 ਲੱਖ ਜੋਨ ਹੁੰਦੀ ਹੈ, ਇਹਨੂੰ ਅਣਗਿਣਤ ਵਿੱਚ ਲੈ ਜਾਣਾ। ਹੁਣ ਮੈਂ ਇੱਕ ਪ੍ਰਮਾਣ ਦਿੱਤਾ ਵੀ 4 ਖਾਣੀਆਂ ਨੇ, ਅੰਡਜ, ਜੇਰਜ, ਸੇਤਜ ਤੇ ਉਤਪਜ। ਅੰਡਜ ਦਾ ਅਰਥ ਜਿਹੜੇ ਜੀਵ ਆਂਡੇ ਤੋਂ ਪੈਦਾ ਹੋਏ, ਜੇਰਜ ਦਾ ਅਰਥ ਆਪਾਂ ਸੁਣਿਆ ਜਿਵੇਂ ਜੇਰ ਤੋਂ ਮਨੁੱਖ ਤੇ ਪਸ਼ੂ, ਸੇਤਜ ਦਾ ਅਰਥ ਜਿਹੜੇ ਪਸੀਨੇ ਤੋਂ ਪੈਦਾ ਹੋਵੇ, ਉਤਪਜ ਦਾ ਅਰਥ ਜਿਹੜੇ ਧਰਤੀ ਤੋਂ ਬਨਸਪਤੀ ਉਪਜੀ। ਹੁਣ ਜੇ ਮੈਂ ਇਸ ਗੱਲ ਨੂੰ ਬਹਿਸ ਕਰੀ ਜਾਂ ਜੀ, ਸਿਰਫ ਚਾਰ ਨੇ, ਨਹੀਂ ਪਿਆਰਿਓ, ਗੁਰਬਾਣੀ ਤੇ ਇਸ ਤੋਂ ਅੱਗੇ ਕਹਿੰਦੀ ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਪਤਾ ਨੀ ਕਿੰਨੀਆਂ ਕੁ ਨੇ। ਐਸ ਪਲੈਨਟ ਉੱਤੇ 4 ਖਾਣੀਆਂ ਮੰਨ ਸਕਦੇ ਹਾਂ, ਇਹ ਅਰਥ, ਇਹ ਪਲੈਨਟ ਕੱਲਾ ਸੰਸਾਰ ਨਹੀਂ। ਤੁਹਾਡੇ ਪੜ੍ਹੇ ਲਿਖੇ ਸੱਜਣ ਸਾਨੂੰ ਦੱਸਦੇ ਹੁੰਦੇ ਨੇ ਕਿ ਸਾਇੰਸ ਇਹ ਗੱਲ ਕਹਿ ਰਹੀ ਹੈ ਕਿ ਜਿਸ ਧਰਤੀ ਤੇ ਆਪਾਂ ਰਹਿ ਰਹੇ ਹਾਂ, ਇਸ ਧਰਤੀ ਦੀ ਪੂਰੇ ਬ੍ਰਹਿਮੰਡ ਜੋ ਕੁਝ ਪਰਮਾਤਮਾ ਨੇ ਸਿਰਜਿਆ, ਇਹਦੀ ਇੰਨੀ ਕੁ ਹਸਤੀ ਹੈ ਜਿਵੇਂ ਮੀਲਾਂ ਪਰ ਬੀਚ ਹੋਵੇ, ਸਮੁੰਦਰ ਦਾ ਬੀਚ, ਤੇ ਉਸ ਬੀਚ ਉੱਤੇ ਇੱਕ ਨੇਤ ਨਿੱਕਾ ਜਿਹਾ ਰੇਤ ਦਾ ਕਣ ਪਿਆ ਹੋਵੇ ਨਾ, ਜਿੰਨਾ ਕੋ ਰੇਤ ਦਾ ਕਣ, ਇੰਨੀ ਕੁ ਧਰਤੀ ਹੈ, ਤੇ ਇਸ ਰੇਤ ਦੇ ਕਣ ਉੱਤੇ ਬੈਠਾ ਬੰਦਾ ਦਾਅਵਾ ਕਰੀ ਜਾਂਦਾ ਕਿ ਜੋ ਕੁਝ ਮੈਨੂੰ ਸਮਝੇ ਪਰਮਾਤਮਾ ਨੇ ਕੁਝ ਬਣਾਇਆ। ਨਹੀਂ ਪਿਆਰਿਓ, ਉਹਦੀ ਰਚਨਾ ਅਸਚਰਜ ਹੈ। ਮੈਂ ਤਾਂ ਇੱਕ ਦਿਨ ਕਿਹਾ ਸੀ, ਤੇਰਾ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰ, ਤੇਰੀ ਪਿਆਰਿਓ ਕੁਦਰਤ ਦਾ ਕੋਈ ਅੰਤ ਨਹੀਂ ਪਾ ਸਕਦਾ, ਤੇ ਜਿਹੜਾ ਕੁਦਰਤ ਦਾ ਅੰਤ ਨਹੀਂ ਪਾ ਸਕਦਾ ਉਹ ਕਾਦਰ ਦਾ ਅੰਤ ਪਾ ਸਕੇਗਾ? ਉਹਦਾ ਕੋਈ ਅੰਤ ਨਹੀਂ। ਮੈਂ ਫਿਰ ਉਸ ਵਿਸ਼ੇ ਤੇ ਆਉਣ ਲੱਗਾ ਵਾਂ ਕਿ ਮਨੁੱਖ ਨੇ, ਮਹਾਰਾਜ ਨੇ ਕਿਹਾ ਵੀ ਇਹ ਸ੍ਰੇਸ਼ਟ ਹੈ, ਉੱਤਮ ਜਨਮ ਹੈ। ਭਾਈ ਗੁਰਦਾਸ ਸਾਹਿਬ ਨੇ ਕਿਹਾ ਉੱਤਮ ਹੈ, ਪਰ ਜੇ ਦੂਜੀਆਂ ਜੂਨਾਂ ਤੋਂ ਪੁੱਛੋ ਇਹ ਉੱਤਮ ਹੈ? ਸਭ ਤੋਂ ਜ਼ਿਆਦਾ ਦੂਜੀਆਂ ਜਿਨ੍ਹਾਂ ਨੂੰ ਜੇ ਕਿਸੇ ਸਮੇਟਿਆ ਤੇ ਬੰਦੇ ਨੇ ਸਮੇਟਿਆ ਹੈ। ਮੈਂ ਫਿਰ ਬੇਨਤੀ ਕਰਾਂ, ਉਹ ਸਾਡੇ ਹੱਕ ਚ ਨਹੀਂ ਬੋਲਣਗੇ। ਕਿੰਨੇ ਕੁ ਚੰਗੇ ਪੰਛੀ ਬੰਦੇ ਨੇ ਧਰਤੀ ਤੋਂ ਖਤਮ ਕਰ ਦਿੱਤੇ, ਕਿੰਨੇ ਕੁ ਚੰਗੇ ਪਸ਼ੂ ਖਤਮ ਕਰ ਦਿੱਤੇ, ਕਿੰਨੀ ਬਨਸਪਤੀ ਰੋਜ਼ ਕੱਟੀ ਜਾ ਰਹੀ ਹੈ। ਹਾਏ ਤਾਂ ਉਹ ਵੀ ਜੋਨ ਆਪਾਂ ਮੈਂ ਕਹਿ ਕੇ, ਪਸ਼ੂ ਪੰਛੀ ਨੇ, ਜਾਨਵਰ ਨੇ, ਬੰਦੇ ਨੇ ਪਤਾ ਨੀ ਕਿੰਨਾ ਕੁਝ ਖਪਾ ਦਿੱਤਾ ਹੈ, ਤੇ ਇਸ ਦਾ ਢਿੱਡ ਇਹੋ ਜਿਹਾ, ਇਸ ਤੰਦੂਰ ਵਿੱਚ ਪਤਾ ਨੀ ਕਿੰਨੇ ਕੁ ਖਪ ਗਏ। ਜੇ ਉਹਨਾਂ ਨੂੰ ਪੁੱਛ ਕੇ ਦੇਖੋ ਇਹਦੇ ਹੱਕ ਚ ਕਦੀ ਵੋਟ ਪਾਉਣਗੇ ਵੀ ਸਭ ਤੋਂ ਚੰਗਾ? ਹਾਲਾਂਕਿ ਗੱਲ ਅਤ ਕਥਨੀ ਹੋਣ ਵਾਲੀ ਲਿਖੀ, ਪਰ ਫਿਰ ਵੀ ਮੇਰੀ ਬੇਨਤੀ ਹੈ ਜੀ, ਇਹ ਸ੍ਰੇਸ਼ਟ ਕਿਉਂ ਹੈ? ਇਹ ਮਨੁੱਖ ਜਿਹੜਾ ਸ੍ਰੇਸ਼ਟ ਕਿਉਂ ਹੈ? ਇਹਦੇ ਸੰਬੰਧੀ ਪ੍ਰੋਫੈਸਰ ਪਿਆਰਾ ਸਿੰਘ ਪਦਮ ਜੀ ਨੇ 5 ਨੁਕਤੇ ਦਿੱਤੇ ਨੇ, ਤੇ ਮੈਂ ਉਹਨਾਂ ਦਾ ਜ਼ਿਕਰ ਤਾਂ ਕੀਤਾ ਜੀ। ਫਿਰ ਮੈਂ ਰਿਪੀਟ ਕਰਨ ਲੱਗਾ ਕਿ ਗਿਆਨ ਦਾ ਆਦਾਨ ਪ੍ਰਦਾਨ, ਗਿਆਨ ਦਾ ਕੋਈ ਅੰਤ ਨਹੀਂ। ਚੋਰੀ ਕੱਲੀ ਪੈਸੇ ਦੀ ਹੁੰਦੀ, ਖਿਆਲਾਂ ਦੀ ਵੀ ਚੋਰੀ ਹੁੰਦੀ, ਕਵਿਤਾ ਦੀ ਵੀ ਚੋਰੀ ਹੁੰਦੀ, ਲੈਕਚਰ ਦੀ ਵੀ ਚੋਰੀ ਹੁੰਦੀ। ਮੈਂ ਕਈ ਬੰਦੇ ਦੇਖੇ ਆ ਕਿ ਜਿਹੜੇ ਕਿਸੇ ਦਾ ਬੋਲਿਆ ਹੋਇਆ ਬੋਲਦੇ ਆ, ਕਿਸੇ ਦਾ ਪੜ੍ਹਿਆ ਹੋਇਆ ਸੁਣਾਉਂਦੇ ਆ, ਪਰ ਆਪਣੀ ਖੌਮੇ ਨੂੰ ਅੱਗੇ ਰੱਖਣ ਵਾਸਤੇ ਉਹਨਾਂ ਦਾ ਨਾਂ ਦਾ ਜ਼ਿਕਰ ਤੱਕ ਨਹੀਂ ਕਰਦੇ, ਨਾਂ ਤੱਕ ਨਹੀਂ ਲੈਂਦੇ। ਪਦਮ ਸਾਹਿਬ ਨੇ ਗੱਲ ਕੀ, ਕਹਿੰਦਾ ਪਹਿਲੀ ਗੱਲ 5 ਨੁਕਤੇ ਉਹਨਾਂ ਰੱਖੇ ਵੀ ਇਹ ਸ੍ਰੇਸ਼ਟ ਕਿਉਂ ਹੈ। ਉਹਦੇ ਵਿੱਚ ਉਹ ਕਹਿੰਦੇ ਆ ਵੀ ਇਹਦਾ ਜਿਹੜਾ ਦਿਮਾਗ ਹੈ, ਜੇ ਕਹੋ ਨਾ ਵੀ ਇਹ ਕੰਨ ਨੱਕ ਕਰਕੇ ਨਹੀਂ ਪਿਆਰਿਓ, ਸੁੰਗਣ ਕਰਕੇ, ਸੁਣ ਕਰਕੇ ਤੇ ਦੇਖਣ ਕਰਕੇ ਕਈ ਜਾਨਵਰ ਸਾਡੇ ਤੋਂ ਬਹੁਤ ਅੱਗੇ ਨੇ। ਜੇ ਆਪਾਂ ਕੀ ਬੰਦਾ ਨੱਕ ਕਰਕੇ ਬੜਾ ਅੱਗੇ, ਜੇ ਬੰਦੇ ਕੋਲ ਇੰਨੀ ਤਾਕ, ਅਮੈਰੀਕਾ ਵਰਗਾ ਮੁਲਕ ਹੈ, ਆਪਾਂ ਉਤਰਨੇ ਆ, ਇੰਨੇ ਕੈਮਰੇ ਲੱਗੇ ਨੇ, ਇੰਨੀਆਂ ਸਕਰੀਨਾਂ ਲੱਗੀਆਂ ਨੇ, ਤੇ ਜਾਨਵਰ ਕੁੱਤਾ ਲੈ ਕੇ ਪੁਲਿਸ ਵਾਲਾ ਤੁਰਿਆ ਫਿਰਦਾ ਹੈ, ਉਹ ਬੰਦੇ ਨਾਲ ਜ਼ਿਆਦਾ ਸ਼ਕਤੀ ਰੱਖਦਾ ਪਿਆ। ਇਹਦਾ ਮਤਲਬ ਇਨਸਾਨ ਕੋਲ ਤੋਂ ਵੱਧ ਸੁੰਘਣਾ, ਦੇਖਣਾ ਤੇ ਸੁਣਨਾ, 3 ਗੱਲਾਂ, ਨੱਕ ਕਰਕੇ, ਅੱਖਾਂ ਕਰਕੇ ਤੇ ਕੰਨਾਂ ਕਰਕੇ। ਇੱਥੇ ਮੈਂ ਜੀਭ ਕਰਕੇ ਨਹੀਂ ਬੋਲ ਰਿਹਾ, ਇਹ 3 ਕਰਕੇ ਕਈ ਜੂਨਾਂ ਐਸੀਆਂ ਨੇ ਜਿਹੜੇ ਇਨਸਾਨੀ ਦਿੱਖ ਤੋਂ, ਆਸਾਨੀ ਸੁਣ ਤੋਂ, ਇਨਸਾਨੀ ਨੱਕ ਦੀ ਸ਼ਕਤੀ ਤੋਂ ਵੱਧ ਸ਼ਕਤੀ ਰੱਖਦੀਆਂ ਨੇ। ਪਰਮਾਤਮਾ ਨੇ ਇਹਨੂੰ ਦਿਮਾਗ ਦਿੱਤਾ ਹੈ ਜਿਹੜਾ ਵਿਕਾਸ ਵਾਲੇ ਪਾਸੇ ਤੁਰ ਪਿਆ। ਫਿਰ ਅਰੇ ਸੁਣਿਓ, ਇਸ ਨੂੰ ਪਰਮਾਤਮਾ ਨੇ ਉਹ ਚੇਤਨਾ ਦਿੱਤੀ ਹੈ ਜਿਹੜੀ ਚੇਤਨਾ ਵਿਕਾਸ ਵੱਲ ਜਾ ਰਹੀ ਹੈ, ਤੇ ਇੱਥੋਂ ਤੱਕ ਪਰਮਾਤਮਾ ਨੇ ਇਸ ਨੂੰ ਉਹ ਆਤਮਾ ਦੇ ਦਿੱਤੀ ਹੈ ਕਿ ਜਿਹੜੀ ਅੱਗੇ ਇੱਕ ਤੜਵ ਲੈ ਕੇ ਤੁਰੀ ਹੋਈ ਹੈ ਕਿ ਮੇਰੀ ਮੰਜ਼ਿਲ, ਜਿਹੜੇ ਧਰਮ ਨੂੰ ਮੰਨਦੇ ਆ, ਮੇਰੀ ਮੰਜ਼ਿਲ ਕੇਵਲ ਸੰਸਾਰ ਨਹੀਂ, ਮੇਰੀ ਮੰਜ਼ਿਲ ਇਸ ਸੰਸਾਰ ਤੋਂ ਅੱਗੇ ਕੋਈ ਹੋਰ ਹੈ ਜਿਹੜਾ ਸੰਸਾਰ ਨੂੰ ਚਲਾ ਰਿਹਾ ਹੈ। ਹੁਣ ਦਿਮਾਗ ਕਰਕੇ ਇਨਸਾਨ, ਅਸੀਂ ਜੇ ਸਿਮਰਨ ਕਰਨੇ ਆ, ਮੇਰੀ ਅਰਜ਼ ਸੁਣਿਓ, ਸਾਨੂੰ ਚੇਤਾ ਹੈ ਨਾ ਜੀ, ਮੇਰੇ ਮਾਤਾ ਜੀ, ਮੇਰੇ ਸਾਰੇ ਇਨਸਾਨ, ਸਾਡੇ ਮਾਂ ਬਾਪ ਕੌਣ ਨੇ, ਸਾਡੇ ਭੈਣ ਭਰਾ ਕੌਣ ਨੇ। ਡਿਮੈਂਸ਼ੀਆ ਨਾ ਕਿਸੇ ਨੂੰ ਹੋਇਆ ਹੋਵੇ, ਸੱਚੀ ਕਹਾਂ, ਸਾਨੂੰ ਚੇਤਨਾ ਹੈ। ਮੈਂ ਧੀ ਨਾਲ ਵਿਹਾਰ ਕੀ ਕਰਨਾ, ਮੇਰਾ ਵਾਈਫ ਨਾਲ, ਪਤੀ ਨਾਲ ਕੀ ਸੰਬੰਧ ਹੈ, ਮੇਰੀ ਭੈਣ ਨਾਲ ਕੀ ਰਿਸ਼ਤਾ ਹੈ, ਮੇਰੇ ਬਾਪ ਨਾਲ ਕੀ ਰਿਸ਼ਤਾ ਹੈ। ਖਿਮਾ ਕਰ ਦਿਓ, ਮੈਂ ਭੁੱਲਾ ਨਾ, ਪਸ਼ੂ ਕੋਲ ਇੰਨੀ ਚੇਤਨਾ ਨਹੀਂ, ਪਸ਼ੂ ਨਹੀਂ ਸਮਝ ਸਕਦਾ। ਥੋੜੇ ਸਮੇਂ ਲਈ ਹੈ ਉਹਦੇ ਕੋਲ ਚੇਤਨਾ ਹੈ, ਪਰ ਲੰਬੇਰੀ ਨਹੀਂ, ਉਹਨੂੰ ਆਪਣੇ ਰਿਸ਼ਤੇ ਦਾ ਪਤਾ ਨਹੀਂ। ਪਸ਼ੂਆਂ ਦੀਆਂ ਸ਼੍ਰੇਣੀਆਂ ਵਿੱਚ ਵੀ ਤਾਂ ਦਾਦੀਆਂ, ਨਾਨੀਆਂ, ਮਾਸੀਆਂ ਹਨ, ਪਰ ਨਹੀਂ, ਇਨਸਾਨ, ਤੈਨੂੰ ਰੱਬ ਨੇ ਚੇਤਨਾ ਦਿੱਤੀ, ਤੈਨੂੰ ਦਿਮਾਗ ਦਿੱਤਾ, ਤੂੰ ਚਿੰਤਨ ਕਰ ਸਕਣਾ। ਮੈਂ ਇੱਕ ਪ੍ਰਮਾਣ ਦਿਆਂਗਾ ਜੀ ਗੁਰੂ ਗ੍ਰੰਥ ਸਾਹਿਬ ਵਿੱਚੋਂ। ਹੁਣ ਸਰੀਰਕ ਬਲ ਕਰਕੇ ਅਸੀਂ ਤਾਕਤਵਰ ਨਹੀਂ ਹੈਗੇ, ਇੱਕ ਇਨਸਾਨ ਦਾ ਮੁਕਾਬਲਾ, ਸ਼ੇਰ ਤਾਂ ਪਿਛਾ ਰਹਿ ਗਿਆ, ਹਾਲਾਂਕਿ ਤਕੜ ਤਕੜਿਆਂ ਬੰਦਿਆਂ ਨੇ ਸ਼ੇਰ ਦਾ ਮੁਕਾਬਲਾ ਕੀਤਾ, ਸਾਡੇ ਵਿੱਚ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਸ਼ੇਰ ਦਾ ਸ਼ਿਕਾਰ ਕਰਦੇ ਰਹੇ, ਸ਼ੇਰਾਂ ਦਾ ਸ਼ਿਕਾਰ ਕਰਦੇ ਰਹੇ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਭਾਈ ਜੇਠਾ ਜੀ ਨੇ ਚਾਦਰ ਲਿਜਾ ਕੇ ਜੀ ਸੋਟੇ ਦੇ ਨਾਲ ਸ਼ੇਰ ਦਾ ਸ਼ਿਕਾਰ ਕਰ ਲਿਆ ਸੀ। ਖਾਸ ਕਰਕੇ ਜਿਹਨੂੰ ਆਪ ਜੀ ਨਲਵਾ ਕਹਿੰਦੇ, ਉਹ ਨਲਵਾ ਕਾਸਟ ਨਹੀਂ ਹੈਗੀ, ਠੀਕ ਹੈ, ਉਹਨਾਂ ਦੇ ਪਰਿਵਾਰ ਵਿੱਚ ਅੱਗੇ ਸ਼ਬਦ ਨਲਵਾ ਜਿਹੜਾ ਉਹਨਾਂ ਦੀ ਜੀਵਨਾ ਲਿਖਿਆ, ਵਨੀਤ ਨਲਵਾ ਸ਼ਾਇਦ ਨਾ ਉਸ ਬੱਚੀ ਦਾ, ਮੈਂ ਉਹ ਕਿਤਾਬ ਪੜ੍ਹੀ ਉਸ ਪਰਿਵਾਰ ਵਿੱਚੋਂ, ਉਹਨਾਂ ਨੇ ਲਿਖਿਆ ਨਲਵਾ। ਅਸਲ ਚ ਜਦੋਂ ਹਰੀ ਸਿੰਘ ਨੇ ਸ਼ੇਰ ਦਾ ਸ਼ਿਕਾਰ ਕੀਤਾ, ਤੇ ਨਲਵਾ ਪਦਵੀ ਹੈ ਕਿਉਂਕਿ ਰਾਜੇ ਨਲ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ, ਇਹ ਨਲਵਾ ਤਾਂ ਬਣੇ। ਜਿੰਨੀ ਕੁ ਮੈਨੂੰ ਸਮਝ ਪਈ, ਹੋ ਸਕਦਾ ਇਸ ਤੋਂ ਅੱਗੇ ਵੀ ਕੁਝ ਹੋਵੇ, राजे नल ने शेर का शिकार किया ते उस वक्त शेरे पंजाब ने कहा सी ए साडा नलवा है, हरी सिंह नलवा पा कहने शेर का शिकार उन्होंने किया। पर मैं बेनती करा सी श्रेष्ठ हा ना, सैर करदिया मान लो साडे हथ खाली ने, 84 का सरदार जाता पे तो इन्ना कुत्ता बंदे नू पै जाए मुकाबला कर सकूगा? ताकत करके कुत्ते तो बंदा हार जांदा, कुत्ते पाड़ के रख देंदे बंदे नू, जानवर अपने सिंगां ते चुक के अपने पैरां नू लताड़ देंदा। चेते रखियो इथों तक के कई वारी पंछी भी बंदे दी बस करा देंदे। मैं जी पिंडां देखिया कां किसे दे पिछे लग जाए बंदा डरदा मरदा मारा कमरे की छत थले लुक जांदा। शरीर करके ताकत करके आप ज्यादा बलवान नहीं होना। तो दूसरी गल सुंदरता करके भी नहीं। जे कही जी साड़ी स्किन बड़ी चंगी है, मैं आप बेनती करा आप परवाना साहब कहें होंगे 24 घंटिया च अठा पैर च इनान ना करिए, काम करते रही शरीर चो बदबू आन लग पी। मोर न किसी इनान नहीं कराया, वो खंभ तो उस तरह ही रेंदे। असी शरीरक बल करके श्रेष्ठ नहीं, असी शरीरक सुंदरता करके श्रेष्ठ नहीं। सानू परमात्मा ने एक चिंतन की दात दिती है, ते जे ओ नहीं ते फिर कबीर साहब ने चेते कराया। वह शब्द पढ़ो, चार पांव दोए सिंह गुंग मुख आता श्रेष्ठ आ पा। हुण उस कोल चार पैर ने, साडे कोल दो ने। मैं पहली बेनती कर लगा पांच बिंदु ने, पांच नुकते ने, क्यों इंसान श्रेष्ठ है? क्योंकि इहदे कोल दिमाग जो है बैल है। भगत कबीर जी का शब्द है, चार पैर कौन तेरे दो सिंह होण, मूह वड्डा होवे पर अंदर भाषा ना होवे, बोली ना होवे, फिर की करेगा? चार पांव दोए सिंह गुंग मुख, अगे महाराज कहते तब कैसे गुण गई है। आ तू श्रेष्ठ ता है, ओ पंछी कोल सिंह ने, सिंगां नाल तेरा पेट पार सकदा है, उस कोल लत्तां ने, तेनू लत्तां थले लतार सकदा है। याद रखी ओदे कोल मूह बड़ा वड्डा है पर ओदे कोल जीव कोल गुण गाउन दी ताकत नहीं। रब ने तेनू भाषा दित्ती है, तू रब दे गीत गा सकना। चार पांव दोए सिंह गुंग मुख तब कैसे गुण गई है, फिर किवें गुण गाएगा? उठत बैठत ठेंगा परख है, तब कत मूड लुकई है, जदों उठाया जाएगा उदों भी डांग मारेगा। कई बारी कई बश पशुआं नूं डंडे मार के बिठाया जांदा, बह जांदे सन पशु। मैनूं पता है पिंडां जिहड़ी मझ गां ज्यादा तंग करदी सी उहदे लत्तां ते सोटे मारने, वार वार मारी जाने, उहने लत्तां दी दर्द नूं बचाउण लई जमीन ते बह जांदी सी। भगत जी ने कहा देख उठत बैठत ठेंगा परख है, तब कत मूड लुकई है, हर बिन बैल बिराने हुई है। वाहिगुरु परमात्मा दे नाम तो बिना बेगाने दा अर्थ कीता है पर अधीन, पराए दे अधीन। पर मैं एक बारी दी कथा कर दिया बेनती शायद इत्थे भी कीती होवे, बेगाने दा मतलब की है? बैल तां साईं दा हुंदा है, बिराने दा अर्थ पर अधीन, ये अर्थ ठीक ने। पर आप जी नूं पता होवे जी, जिन्हां खेती कीती ओह समझणगे। ते मैं आप जी नूं उस दिन भी कहा सी कि गुरु ग्रंथ साहब की बाणी का पाठ करदे आं, जिन्नी देर तक असी उस धरातल दीआं घटनावां तो जाणू नहीं, उथों दे मौसम दे जाणू नहीं, उथों दे पशु पंछियां दे जाणू नहीं, इथों तक कि उथों दीआं समाजिक रस्मां दी जे सानू समझ कोई नहीं, तो कथा करन दे विच सानू सफलता नहीं मिलेगी। हुण मैं समाजिक रस्म कहना थोड़ी जी दूर गया, पर आपां फिर विषय ते आ जांगे। असी पढ़ने आं घोड़ियां, हुण घोड़ियां दा संबंध गोरियां नाल की जी? इथों दा कल्चर घोड़ियां नूं की जाने? इथों दे बच्चे जंपल इथों दिन ते जिद्दन किसे दिन भाई साहब शब्द पढ़न दे तेजन जी राम उपाइया राम, ते आपां कहांगे जी गुरुदेव ने गुड़हा बड़ंस राग विच घोड़ियां कहियां घोड़ियां दी तर्ज। पर प्यारे चेते रखियो घोड़ियां उस कल्चर दा हिस्सा ने जिस धरती तो आपां आए हां, ते खास करके पंजाब दा, के भैणा वीरां दीआं घोड़ियां गाउंदियां ने ते धीआं दे सुहाग गाए जांदे सन। घोड़ी ते सुहाग च फर्क है जी, पर गुरबाणी च शब्द आया घोड़ी। हुण इहदे च इक शब्द है अलाहणियां, हुण अलाहणी दा संबंध इस धरती नाल की जी? अलाणी का संबंध भी साड़ी उत्थों की धरती उस मरे मर्ग की रस्म नाल घोड़िया का संबंध विआह नाल है ते अलाणिया का संबंध मौत नाल है पर तरजा ओ ने पर सानू उत्थे जुड़ना पेगा ना। हुण मैं शब्द अर्थ करन लगा हर बिन बैल बिराने होई है नाम तो बिना बगाना बल्द बन जाएगा बगाना क्यों पर अधीन। जदों ट्रैक्टर नहीं सन आए पंजाब च पुरानी गल मैं करागा सी अपने अखां नाल देखे शायद तुहाडे चो किसी कीता होवे जमीन वत्तर ते आ गई पांच छे एकड़ कच्छे वत्तर ते आ गए। उस वक्त पिंड च की कहिंदे सन जिहड़े अपने रिश्तेदार जां नजदीकी सन कहिंदे हुंदे सन उहनां दे खल अज मंग लियाओ तुहानूं पता होणा है साडे मांगी पाणी कहिंदे सन कि हंग हल जिहड़े ने मंग लियाओ। हुण हल पंजाली उहनां दी हुंदी सी बल्द उहनां दा हुंदा सी ते वाहण वाले बंदे दूजे हुंदे सन किसे दी जोग जोग शब्द समझने ना जोग जोग नहीं जोग जोग का मतलब है जोगी नहीं हां बलदा की जोड़ी जोग वह जोग मंग के ले आती तो प्यारे जिन्हों समझ नहीं पैंदी मेरी बेनती आने वाला समा आएगा आ जिहड़े बच्चे तुहाडे ने इन्हां नूं स्क्रीनां उत्ते दसना पै करेगा भी जोग किनू कहिंदे आ अर्थ नहीं हो सकने उस तरह। हुण बलद मंग के ले आते सवेरे खुरली पट्ठे रात लै आते सन ढगे रात खुरली पट्ठिया की भर दी खुरली समझने जी मैं अजे मैं दस क साल चल जाऊंगा जे रब उम्र बख्शी क्योंकि तुसी कायम हो अगले न्याण च नहीं चलना सी क्यों नवजीत सिंह असल च की है इन्हां दी विचारे मुश्किल है जी खुरली रात नूं पट्ठिया नाल भर देनी जां गतावा कर देना आटा पा के तूड़ी ते सवेरे बल्द जो लैने अपने बल्दां नूं बंदा दुपहर तक कहिंदा सी भी हुण खोल के नूं पानी पिया के छावें बन दिओ जिदन मंग के लिआउंदा ना हुण कहिंदा भी कल नूं कोई नहीं पता मिलनी कोई नहीं जिन्ना वाया जांदा रज के वाह लो ना वह बेचारे दे पानी की परवाह करदा ना पठिया की इथों तक उहदे मूंह दे उत्ते छिक्का पा दिंदा सी। महाराज कहिंदे सवेर तो शाम तक उहनूं इन्नियां प्राणियां पैंदियां ने ओ बंदिया तू तां श्रेष्ठ है रब ने जन्म दिता है नहीं तो बल्द बन गया बगानिया ने तैनूं खलां विच जोणा है। बिराने दा अर्थ पर अधीन हो गया हर बिन बैल बिराने कोई है फाटे नाकन टूटे कांधन कौदो को पसखी है नक पाड़ दिता गया नकेल कर दिती। मैं फिर बेनती करांगा उहदे कोल ताकत किन्नी है मैं तां क्या पहला नुकता है वे बंदा क्यों श्रेष्ठ है जिहड़ी परमात्मा ने दिमाग की ताकत दिती उहदे कोल नहीं वह मुकाबला करे दो बल्द सारे जिया मार दे पर नक पाड़ के उहदे च नकेल पाई नथ पा दिती उहदा जिहड़ी गर्दन है कंधा है धौण दे उत्ते आप जी नूं पता होना है जी गर्मी दे दिनां च ना उहदे विचों खून निकलदा हुंदा सी इस तरह सी खून निकलना पर बंदा दूजे दिन फिर पंजाली पा दिंदा सी अगे गड्डे दे जो लैणा। मैं तां कहिंदा डराण वास्ते नहीं हो प्यारिओ शुक्र करो रब दा बंदे नूं रब ने किन्नी कोई सरदारी दित्ती है। हर बिन बैल बिराने कोई है फाटे नाकन टूटे कांधन कंधे कौदू कोदरे दी कौदू को पुसखई है। अगली हुण गल इक होर सुणियो सारो दिन से डोलत बन मैया अजूना पेट अगही है। ये थोड़े जे अर्थ मैं हट के करांगा टीके तो हर बिन बैल बराने कोई दे अर्थ आप टीके च टीके चाहिए पर अधीन पर मैं कहना जो मालिक ने रखा पर अधीन क्यों। हुण अगली गल सारो दिन से डोलत बन मैया अजूना पेट अगई है बल्द नूं तां एक घंटा खुरली उत्ते रखो उहदा पेट रज जांदा है पर मेरी एक बेनती है सारा दिन बन मैया क्या है खेत च नहीं क्या जंगल च क्या है सारा दिन जंगल च विचारा घूमदा है इहदा अजे पेट भरिया नहीं ये क्यों। थोड़ा ध्यान दिया जे गुरमुख शब्द वल पहला नुकता है कि इंसान कोल वह दिमाग नहीं ये वह दिमाग है जो जानवरों को नहीं सारो दिन से दौलत बन मैया तुहानूं पता होना है जेडे घर सौंदे आ जेड़ा बल्द बुढ़ा हो जाता सी ना उहदे बुढ़ेपे का पता लगता है उहदे मूंह दे दंदां तों दंद टुटदे सन पशु इत्थे पछाणिया जांदा सी जेड़ा बल्द बुढ़ा हो जाता सी कहिंदे सन हुण इहनूं खुरली ते बन की करना इहदा रस्ता खोल दिओ जंगल च भेज दिओ। महाराज कहिंदे वेख इन्ना बेइंसाफ बेइंसाफी जिन्हें सारी जिंदगी रोटी दित्ती
ਉਹਨੂੰ ਇਨਸਾਨ ਨੇ ਜੰਗਲ ਤੋੜ ਦਿੱਤਾ, ਮੂੰਹ ਦੇ ਵਿੱਚ ਦੰਦ ਨਹੀਂ, ਉਹ ਮੂੰਹ ਮਾਰਦਾ ਪਰ ਉਹ ਮੂੰਹ ਚ ਦੰਦ ਹੋਣ ਤੇ ਕੁਝ ਆਏ ਤੇ ਮਹਾਰਾਜ ਕਹਿੰਦੇ ਸਾਰਾ ਦਿਨ ਬੁਢੇਪੇ ਚ ਜੰਗਲ ਚ ਧੱਕੇ ਖਾਏਗਾ, ਮੂੰਹ ਮਾਰਦਾ ਰਹੇਗਾ ਪਰ ਪੇਟ ਰੱਜਣਾ ਕੋਈ ਨੀ ਕਿਉਂਕਿ ਦੰਦ ਖਤਮ ਹੋ ਚੁੱਕੇ ਆ। ਮੈਂ ਆਪ ਨੂੰ ਬੇਨਤੀ ਕੀਤੀ ਜੀ, ਸਭ ਤੋਂ ਪਹਿਲਾਂ ਨੁਕਤਾ ਇਹ ਕਿ ਇਨਸਾਨ ਨੂੰ ਜਿਹੜਾ ਰੱਬ ਨੇ ਦਿਮਾਗ ਦਿੱਤਾ ਹੈ, ਸੱਚ ਇਹ ਵੇ ਇਹ ਪਸ਼ੂ ਕੋਲ ਨਹੀਂ, ਤੇ ਇਸ ਦਿਮਾਗ ਵਾਲੇ ਨੇ ਜਿੰਨੇ ਬੰਦੇ ਦਾ ਭਲਾ ਕੀਤਾ ਹੈ ਇਹਦੀ ਵੀ ਕੋਈ ਕੀਮਤ ਨਹੀਂ, ਤੇ ਜਿੰਨੇ ਨੇ ਬੰਦੇ ਦੀ ਤਬਾਹੀ ਕੀਤੀ ਯਾਦ ਰੱਖਿਓ ਇਹਦਾ ਵੀ ਕੋਈ ਪਾਰਾ ਵਾਰ ਨਹੀਂ। ਦਿਮਾਗ ਹੀ ਹੈ ਨਾ ਇਹ, ਇੰਨਾ ਇੰਨੀ ਡਾਕਟਰੀ ਇੰਨੀਆਂ ਦਵਾਈਆਂ ਬੰਦੇ ਨੂੰ ਬਚਾਉਣ ਦਾ ਯਤਨ ਕੀਤਾ ਹੈ ਤੇ ਦਿਮਾਗ ਹੀ ਹੈ ਨਾ। ਜਿੰਨੇ ਬੰਬ ਜਿੰਨਾ ਅਸਲਾ ਬੰਦਾ ਇਸ ਧਰਤੀ ਤੇ ਰੱਖ ਕੇ ਬੈਠਾ ਹੈ ਨਾ, ਇਹ ਕਿਸੇ ਸ਼ੇਰ ਤੋਂ ਡਰਦਾ ਥੋੜਾ ਬਣਾਇਆ, ਇਹ ਥੋੜਾ ਕਿਹਾ ਵੀ ਸਮੁੰਦਰ ਚ ਮੱਛੀਆਂ ਨੂੰ ਉਹਨਾਂ ਤੋਂ ਡਰ ਲੱਗਦਾ, ਨਹੀਂ ਬੰਦੇ ਨੂੰ ਬੰਦੇ ਤੋਂ ਡਰ ਲੱਗਦਾ ਹੈ। ਤੇ ਸ਼ੈਤਾਨੀ ਦਿਮਾਗ ਨਾਲ ਮੈਨੂੰ ਬਖਸ਼ ਦਿਆ ਜੇ ਇੰਨਾ ਕੁਝ ਬੁਲਾਈ ਬੈਠਾ ਹੈ। ਉਹ ਇੱਕ ਵਿਦਵਾਨ ਕੋਟ ਕਰਦਾ ਹੁੰਦਾ ਸੀ, ਆਇਨਸਟਾਈਨ ਬਾਰੇ ਪੁੱਛਦੇ ਹੁੰਦੇ ਸਨ ਕਿ ਜਦੋਂ ਤੀਸਰੀ ਵਰਲਡ ਵਾਰ ਹੋਵੇਗੀ, ਤੀਜਾ ਵਿਸ਼ਵ ਯੁੱਧ ਕੈਸਾ ਹੋਵੇਗਾ, ਉਹਨੇ ਕਿਹਾ ਸੀ ਚੌਥਾ ਕਦੀ ਨਹੀਂ ਹੋਵੇਗਾ। ਮੈਂ ਬੜੀ ਵਾਰੀ ਉਹ ਪੜ੍ਹੀ ਥਾਂ, ਉਹਨੇ ਕਿਹਾ ਤੀਸਰਾ ਕੈਸਾ ਹੋਵੇਗਾ, ਪੱਤਰਕਾਰ ਪੁੱਛਦੇ ਤੀਸਰਾ ਵਿਸ਼ਵ ਜੰਗ ਵਰਲਡ ਵਾਰ ਕੈਸੀ ਹੋਵੇ, ਕਹਿੰਦਾ ਚੌਥਾ ਕਦੀ ਨਹੀਂ ਹੋਵੇਗਾ। ਉਹਨੇ ਕਿਹਾ ਵੀ ਇਹ ਕਿਉਂ, ਅਸੀਂ ਤੀਸਰੇ ਬਾਰੇ ਪੁੱਛ ਰਹੇ ਹਾਂ ਤੁਸੀਂ ਚੌਥੇ ਬਾਰੇ? ਉਹ ਕਹਿੰਦਾ ਜਿੰਨਾ ਕੁਝ ਬੰਦਾ ਬਣਾ ਬੈਠਾ ਨਾ, ਇਹਦੇ ਨਾਲ ਧਰਤੀ ਸਾਰੀ ਖਤਮ ਹੋ ਸਕਦੀ ਹੈ, ਨਾ ਬੰਦੇ ਰਹਿਣਾ ਹੈ। ਮੈਂ ਬੇਨਤੀ ਕਰਾਂ, ਇਸ ਕਰਕੇ ਪਰਮਾਤਮਾ ਨੇ ਪਹਿਲਾ ਸ੍ਰੇਸ਼ਟ ਤਾਂ ਬਣਾਇਆ ਕਿਉਂਕਿ ਜੋ ਇਹਦੇ ਕੋਲ ਦਿਮਾਗ ਹੈ, ਪਰ ਜੇ ਬੰਦਗੀ ਨਹੀਂ ਕਰਦਾ, ਗੁਰਮਤ ਕਹਿੰਦੀ ਪਸ਼ੂ ਤੋਂ ਵੀ ਮਾੜਾ ਹੈ। ਤੁਸੀਂ ਦੋ ਸ਼ਲੋਕ ਪੜ੍ਹੋ ਗੁਰੂ ਤੇਗ ਬਹਾਦਰ ਸਾਹਿਬ ਦੇ, ਇੱਕ ਸ਼ਲੋਕ ਹੈ ਮਹਾਰਾਜ ਜੀ ਦਾ, ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ। ਜਿਸ ਇਨਸਾਨ ਦੇ ਅੰਦਰ ਇੱਕ ਪਰਮਾਤਮਾ ਦੀ ਭਗਤੀ ਨਹੀਂ, ਉਹਦੇ ਲਈ ਲਫ਼ਜ਼ ਕਿਹੜੇ ਵਰਤੇ, ਜੈਸੇ ਸੂਕਰ ਸਵਾਨ, ਇਹ ਜੂਨ ਹੀ ਹੈ ਨਾ ਜੀ, ਸੂਕਰ ਆਪ ਸਮਝ ਗਏ, ਸੂਰ ਸਵਾਨ ਦਾ ਅਰਥ ਕੁੱਤਾ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਿਹਾ, ਬਖਸ਼ਿਸ਼ ਕਰ ਰਹੇ ਨੇ, ਫਰਮਾ ਰਹੇ ਨੇ, ਏਕ ਭਗਤ ਭਗਵਾਨ ਜੇ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਵੇਖੋ ਤੇ ਲਫ਼ਜ਼ ਵਰਤਿਆ ਤਾਹੇ ਤਨ, ਉਸ ਸਰੀਰ ਵਿੱਚ ਨਾਨਕ ਮਾਨੋ ਤਾਹੇ ਤਨ। ਪਰ ਜੇ ਹੋਰ ਕਬੀਰ ਸਾਹਿਬ ਨੇ ਤੇ ਇਸ ਤੋਂ ਅੱਗੇ ਵੀ ਲੈ ਗਏ, ਕਹਿਣ ਲੱਗੇ ਠੀਕ ਹੈ ਕਿ ਇਹ ਕੁੱਤੇ ਦੀ ਬਿਰਤੀ ਵਾਲਾ ਜੇ ਬੰਦਗੀ ਨਹੀਂ ਕਰਦਾ। ਮਹਾਰਾਜ ਨੇ ਕਿਹਾ ਸੁੱਕ ਹੈ ਹਿੱਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰ ਹੈ ਦੁਆਰ ਸਵਾਨ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ। ਪਰ ਕਬੀਰ ਸਾਹਿਬ ਨੇ ਕਿਹਾ ਨਹੀਂ ਨਹੀਂ, ਇਨਸਾਨ ਜਦੋਂ ਬੇਮੁਖ ਹੋ ਜਾਏ, ਕਿਰਦਾਰ ਤੋਂ ਡਿੱਗ ਜਾਏ, ਪਰਮਾਤਮਾ ਤੋਂ ਇਨਕਾਰੀ ਹੋ ਜਾਏ, ਉਹਨਾਂ ਨੇ ਤਾਂ ਇੱਥੋਂ ਤੱਕ ਸ਼ਬਦ ਵਰਤਿਆ, ਕਹਿਣ ਲੱਗੇ ਸੂਕਰ ਜੋਨ ਮਾੜੀ ਹੈ, ਪਰ ਸਾਕਤ ਨਾਲੋਂ ਤਾਂ ਸੂਕਰ ਵੀ ਚੰਗਾ ਹੈ। ਉਹ ਪਿੰਡ ਦੀ ਗੰਦਗੀ ਸਾਫ਼ ਕਰਦਾ, ਜਿੱਥੇ ਜਾਂਦਾ ਗੰਦਗੀ ਪਾਉਂਦਾ ਹੈ। ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਛਾ ਗਾਓ, ਉਹ ਸਾਕਤ ਬੱਪੜਾ ਮਰ ਗਿਆ ਕੋਈ ਨਾ ਲੈ ਹੈ ਨਾ, ਉਹ ਸਾਕਤ ਇਨਸਾਨ ਹੈ, ਸੂਰ ਤਾਂ ਟੇਢੀ ਮੁੜੀ ਜੂਨ। ਕਬੀਰ ਸਾਹਿਬ ਨੇ ਇੱਕ ਹੋਰ ਬਚਨ ਕਿਹਾ, ਕਬੀਰ ਬੈਸਨੋ ਕੀ ਕੂਖਰ ਬਲੀ, ਇੱਕ ਇਬਾਦਤ ਕਰਨ ਵਾਲੇ ਦੇ ਦਰ ਤੇ ਬੈਠੀ ਕੁਕਰੀ ਕੁੱਤੀ ਚੰਗੀ। ਇਹ ਮੈਂ ਬਾਣੀ ਚੋਂ ਬੇਨਤੀ ਕਰ ਰਿਹਾ। ਤੇ ਮਹਾਰਾਜ ਕਹਿੰਦੇ ਸਾਕਤ ਕੀ ਬੁਰੀ ਮਾਏ, ਉਹਨੇ ਤਾਂ ਸੁਣਿਆ ਹਰ ਨਾਮ ਜਸ ਉਹ ਪਾਪ ਵਿਸਾਨ ਜਾਏ। ਤੂੰ ਸ੍ਰੇਸ਼ਟ ਹੈ ਪਰ ਬੰਦਗੀ ਵਾਲੇ ਦੇ ਦਰ ਤੇ ਬੈਠੇ ਕੁੱਤੇ ਦੇ ਕੰਨਾਂ ਵਿੱਚ ਵੀ ਕੋਈ ਆਵਾਜ਼ ਪੈਂਦੀ ਏ, ਤੇਰੀ ਮਾਂ ਤਾਂ ਉਹਦੇ ਚੋਂ ਹਿੱਸਾ ਬਣਾਉਂਦੀ ਓ, ਜਿਹੜਾ ਤੂੰ ਪਾਪ ਕਰਕੇ ਆਉਂਦਾ, ਤੇਰੀ ਮਾਂ ਨਾਲ ਤਾਂ ਉਹ ਕੁਕਰੀ ਸ੍ਰੇਸ਼ਟ ਹੈ। ਹੁਣ ਤਾਂ ਤੁਲਨਾ ਉੱਥੇ ਕੀਤੀ ਨਾ। ਮੈਂ ਇਸ ਕਰਕੇ ਬੇਨਤੀ ਕੀਤੀ ਜੀ, ਜਦੋਂ ਇਨਸਾਨੀ ਜਾਮਾ ਲੈ ਕੇ ਬੰਦਾ ਖਸਲਤ ਪਸ਼ੂਆਂ ਵਾਲੀ ਕਰਦਾ, ਫਿਰ ਉਹਨੂੰ ਗੁਰੂ ਜੀ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਖਾਣਾ ਨਿੰਦਰਾ ਸ੍ਰੀ ਦੱਸ ਰਹੇ ਸਿੰਘ ਤੇ ਭੋਗ, ਇਹ ਤਾਂ ਪਸ਼ੂ ਦੇ ਵੀ ਕੋਲ ਹੈ ਜੀ, ਉਹ ਵੀ ਖਾਂਦਾ, ਉਹ ਵੀ ਭੋਗ ਭੋਗਦਾ, ਉਹ ਵੀ ਨਿੰਦਰਾ ਚ ਹੈ। ਮਹਾਰਾਜ ਜੀ ਨੇ ਤਿਆਂ ਕਿਹਾ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਮੈਂ ਪਹਿਲਾ ਨੁਕਤਾ ਇਹ ਵੀ ਜੀ, ਇਨਸਾਨ ਤਾਂ ਸ੍ਰੇਸ਼ਟ ਹੈ, ਇਹਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਹੈ, ਜੇ ਬੰਦਗੀ ਕਰੇ ਫਿਰ ਕਿੱਥੇ ਪਹੁੰਚ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਦੇ ਦੋਨੋਂ ਸ਼ਲੋਕ ਇਕੱਠੇ ਨੇ। ਏਕ ਭਗਤ ਭਗਵਾਨ ਤੋਂ ਪਹਿਲਾ ਸ਼ਲੋਕ ਹੈ ਕਿ ਜੇ ਘੱਟ ਸਿਮਰਨ ਰਾਮ ਕੋ, ਪਿਆਰੇ ਉਹ ਕੱਲਾ ਨਰ ਨਹੀਂ ਰਹਿੰਦਾ, ਉਹ ਇਨਸਾਨ ਨਹੀਂ, ਬਸ ਆਹ ਹੀ ਫਰਕ ਹੈ इंसान दी सुरत डिग पै ते पशु तो थले चला जांदा है ते जे किते सुरत शब्द नाल जुड़ जाए ते गुर प्रसाद वरदा है इंसान भगवान बन जांदा है। महाराज कहिंदे जे कर सिमरन राम को सो नर मुक्ता जान ते नर हर अंतर नहीं ते नर हर अंतर नहीं नानक साची मान कहिंदे सच जान उहदे विच ते परमात्मा विच फर्क नहीं। भाई बेनती करांगा जी पहला नुकता याद रखो पांच नुकते ने पहला इंसान दा दिमाग ते बाकियां सब नू काबू करी बैठा और शेर नू जंगल दा राजा कहिंदे आ बंदे ने ते उहनू भी सर्कस च नचाणा शुरू कर दिता है नचदा इहदे इशारिआं ते। दूसरा नुकता इह वे कि रब ने इहनू दो हथ दित्ते ने जिहड़े दूजियां कोल नहीं याद रखियो इस इह बड़ी वड्डी ताकत है मनुखा श्रेष्ठ दी जीवन दी सानू दो हथ दित्ते ने हुण बांदर आपां कहिंदे चारा चारा नू चलदा ना वह हाथ नाल इन्ना कुछ नहीं कर सकता जापा जिन्ना आपां कर सकने हां एक जानवर रब ने पैदा किया जिन्हों रब ने एक हाथ दिता है उन्हों करी कहिंदे आ करी अर्थ समझे ना करी दर्द हाथी इसे करके उन्हों हाथी शब्द वरत्या गया मैनू बख्श दिया जे अज मैं पढ़ रहा सा कर शब्द अर्थ हाथ दो कर जोड़ करू कर आ गया ना ते करी दा अर्थ है जिन्हों रब ने हाथ दिता ओदा हाथों दी सुंड है तुसीं देखे वह काम सारे करदा है ओदे नाल तोड़दा है ओदे नाल खांदा है ओदे नाल चीज पकड़ लैंदा है उहनू रब ने एक हाथ दिता है उहनू इस करके करी कहिंदे आ करी हाथी ते करी इहदा मतलब इह वी जिन्हों रब ने एक हाथ दिता है पर इंसान नू प्यारे दो हाथ दिते ने इस करके श्रेष्ठ है। हुण तीसरी बेनती तीसरा नुकता की है पहला दिमाग करके दूजा हथां करके तीसरा ए वे कि रब ने बंदे नू भाषा बख्श दिती है जिहड़ी दूजियां दे भागां च नहीं आई। हाथी अज तो युगां पहलां जिवें चिंगाड़दा सी उस तरह चिंगाड़ रहा जी शेर उस तरह दहाड़ रहा है कुत्ता उस तरह भौंक रहा है कोयल उस तरह बोल रही है कां उस तरह कां कां कर रहा है। परमात्मा ने बंदे नू भाषा दी दात दित्ती है इन्हें इन्ना क भाषा दा ज्ञान कट्ठा कर लिया है। हुण आप जी देखो किन्नियां जिथे जिस थां ते आप जी पहुंच गए साइंस करके हुण तां भाषावां दा आदान प्रदान एक एक बंदा किन्नियां किन्नियां भाषावां बोल रहा है कि बाकी पशु इस तरह बोल सकते हैं इस कोल भाषा दा भंडारा भरिया पिया है यह श्रेष्ठ है यह तीसरा नुकता है। चौथा नुकता मैं बेनती करांगा रब ने कल्ली भाषा नहीं दित्ती बंदे ने विकसित होके भावे कई सदियां यह भाषा नूं इकट्ठा करता रहा बोलता रहा संस्कृत वेद कई सदियां तक श्रुति चले इहनूं रब ने एक होर दात दे दित्ती उस बोली नूं उस भाषा नूं लिखण वास्ते इहनूं परमात्मा ने अंदर दी सोझी दे दित्ती है। आ जिन्नियां लिपियां ने आपां नूं लिखण वाली कहांगे इह इकट्ठियां आपां हुण बाकी जानवर की लिख सकदा है जी किन्नियां लिपियां ने हुण आपां वी जे मैं रोज गल करना उहनां गुरमुखी लिपि दी चलो आपां बिल्कुल इस विषय ते नहीं चलना प्यारियो उंज वैसे लिपि दा इक मैं बड़े पुराने विद्वान दा इक कौल पढ़िया लिपि कहिंदे आ सक्रिप्ट इहनूं लिपि क्यों कहिंदे आ पंजाबी च हालांकि हिंदी वाले देवनागरी वाले लिपि शब्द वरते असल च की सी जदों कागज़ नहीं सी ने जां लिपि आसन ने लिपि आसन इह शब्द मैं थोड़ा जिहा सौखा कर दिया लिपि आसन आसन का मतलब है थां ते लिपि का अर्थ है जिदे उत्ते अखर लिखे गए लिपि जिमें आ तुसी देखो पिछे आ एक ओंकार लिखे इहदा लिपि आसन कागज नहीं इहदा लिपि आसन शनील का कपड़ा है। हाँ जी तुसी देखोगे मैटल उहदे उत्ते एक ओंकार है उहदी लिपि आसन मैटल है पहला कागज नहीं सी पहला लिपि आसन की बनिया धरती नू जमीन नू गिला पानी करके लिप लेना कलम कोई नहीं सी बंदा उंगल दे नाल उस लिपि कोई धरती उत्ते अखरां नू शकल देन लग पिया इहदे तो शब्द बनिया लिपि। मैं आप नू बेनती करांगा जी इंसान कोल भाषा सी इहने लिखण वाली लिपि बना ली। हां देखो हालांकि जिहड़ियां सत सुरां ने भाई साहब बैठे आ इह वी तां जानवरां नाल पंछियां नाल जुड़दियां ना बंदे ने उन्हां दी आवाज नूं चिन्ह दे दिता सारे गामा पा दानी है पर जिन्हां दी सुरां ने मोर नूं तां पता ही नहीं मेरी सुर है सुर उहदे कोल है ਪਰ ਉਹਦੇ ਕੋਲ ਚਿੰਨ੍ਹ ਨਹੀਂ। ਬੰਦੇ ਨੇ ਉਹਦੀ ਆਵਾਜ਼ ਵਿੱਚੋਂ ਵੀ ਸੁਰਾਂ ਬਣਾ ਦਿੱਤੀਆਂ, ਸੱਤ ਸੁਰਾਂ। ਮੈਂ ਆਪ ਨੂੰ ਬੇਨਤੀ ਕਰਾਂ, ਬੰਦਾ ਤਾਂ ਸ੍ਰੇਸ਼ਟ ਹੈ, ਇਹ ਭਾਸ਼ਾ ਨੂੰ ਲਿਖਣ ਦੀ ਇਹਦੇ ਕੋਲ ਸਮੱਗਰੀ, ਇਹਦੇ ਕੋਲ ਲਿਖਤ ਹੈ। ਹਜ਼ਾਰਾਂ ਸਾਲ ਪੁਰਾਣੀਆਂ ਚੀਜ਼ਾਂ ਸਾਂਭ ਕੇ ਬੈਠਾ ਹੈ ਜਿਹੜੀਆਂ ਪਸ਼ੂ ਦੇ ਕੋਲ ਨਹੀਂ। ਚਾਰ ਹੋ ਗਈਆਂ ਜੀ, ਪਹਿਲਾਂ ਦਿਮਾਗ ਕਰਕੇ, ਦੂਸਰੀ ਮੈਂ ਬੇਨਤੀ ਕੀਤੀ ਸੀ ਜੀ ਇਹਨੂੰ ਰੱਬ ਨੇ ਖੱਤ ਦਿੱਤੇ ਨੇ, ਤੀਸਰੀ ਬੇਨਤੀ ਕੀਤੀ ਪਦਮ ਸਾਹਿਬ ਕਹਿੰਦੇ ਇਹਦੇ ਕੋਲ ਭਾਸ਼ਾ ਹੈ, ਚੌਥੀ ਇਹਦੇ ਕੋਲ ਲਿਪੀ ਹੈ, ਅਤੇ ਪੰਜਵਾਂ ਜਿਹੜੀ ਸਭ ਤੋਂ ਵੱਡੀ ਗੱਲ, ਇਹ ਵੀ ਕਰੋੜਾਂ ਵਿੱਚੋਂ ਇੱਕ ਅੱਧੇ ਇਨਸਾਨਾਂ ਨੂੰ, ਇਨਸਾਨ ਨੂੰ ਇਹ ਸੋਝੀ ਦੇ ਦਿੱਤੀ ਕਿ ਇਹ ਮੌਕਾ ਹੈ, ਆਤਮਾ ਹੈ, ਆਤਮਾ ਪਰਮਾਤਮਾ ਦੀ ਅੰਸ਼ ਹੈ। ਸਾਡੀ ਜ਼ਿੰਦਗੀ ਦਾ ਆਖਰੀ ਗੋਲ ਕੇਵਲ ਖਾਣਾ ਪੀਣਾ ਸੌਣਾ ਨਹੀਂ, ਸਾਡੀ ਜ਼ਿੰਦਗੀ ਦੀ ਆਖਰੀ ਮੰਜ਼ਿਲ ਹੈ ਜਿਹਦੇ ਵਿੱਚੋਂ ਆਇਆ ਉਹਦੇ ਵਿੱਚ ਅਭੇਦ ਹੋਣਾ ਹੈ। ਬਸ ਇਸ ਕਰਕੇ ਬੰਦਾ ਸ੍ਰੇਸ਼ਟ ਹੈ। ਤਾਂ ਹੀ ਫਿਰ ਬਾਬਾ ਜੀ ਨੇ ਕਿਹਾ, ਸਤਿਗੁਰੂ ਨੇ ਬਾਣੀ 'ਚ ਕਿਹਾ ਕਿ ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਸੁਣਿਓ ਬੇਨਤੀ, ਮਹਾਰਾਜ ਜੀ ਨੇ ਦੇਖੋ ਕੈਸੀ ਕਿਰਪਾ ਕੀਤੀ। ਹਜ਼ੂਰ ਕਹਿੰਦੇ ਨੇ ਇਹ ਮੌਕਾ ਹੈ ਤੇਰਾ, ਤੂੰ ਪਰਮਾਤਮਾ ਵਿੱਚ ਮਿਲਣਾ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਗੁਰ ਸੇਵਾ ਤੇ ਭਗਤ ਕਮਾਈ, ਇਹ ਦੁਲੱਭ ਹੈ। ਹਾਲਾਂ ਆਪਾਂ ਮੈਡੀਕਲ ਸਾਇੰਸ ਵੱਲ ਨਹੀਂ ਤੁਰੇ, ਰੱਬ ਨੇ ਕੀ ਕੋਈ ਦਿੱਤਾ। ਮੈਂ ਇੱਕ ਦਿਨ ਕਿਹਾ ਸੀ, ਤੁਸੀਂ ਡਾਕਟਰ ਸ਼ਾਇਦ ਕੋਈ ਸੁਣਦੇ ਹੋ ਘਰਾਂ 'ਚ, ਮੈਨੂੰ ਬਖਸ਼ ਦਿਓ। ਮੈਂ ਇੱਕ ਤਾਂ ਪੜ੍ਹਿਆ ਸੀ ਕਿ 6 ਲੱਖ ਗੈਲਨ ਖੂਨ ਇੱਕ ਸਾਲ ਵਿੱਚ ਸਾਡਾ ਹਾਰਟ ਪੰਪ ਕਰਦਾ ਹੈ, ਕਿਡਨੀ ਰੋਜ਼ ਸਾਫ ਕਰ ਰਹੀ ਹੈ। ਹਾਲਾਂਕਿ ਜਾਨਵਰਾਂ ਬਾਕੀਆਂ ਕੋਲ ਵੀ ਇਸ ਦੇ ਸਿਸਟਮ ਹੈ ਨਾ, ਪਰ ਪਰਮਾਤਮਾ ਨੇ ਕਿਰਪਾ ਕੀਤੀ। ਮਹਾਰਾਜ ਨੇ ਕਿਹਾ ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਇਹਦੇ ਅਰਥ ਇਉਂ ਕੀਤੇ ਜਾਂਦੇ ਆ ਜੀ ਤੂੰ ਗੁਰੂ ਦੀ ਸੇਵਾ ਤੇ ਭਗਤੀ ਕੀਤੀ, ਨਹੀਂ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ। ਸਰੀਰ ਮਿਲ ਗਿਆ ਮਤ ਸਮੇਂ ਤੂੰ ਇਨਸਾਨ ਹੈ, ਜੇ ਗੁਰੂ ਦੀ ਸੇਵਾ ਤੇ ਪਰਮਾਤਮਾ ਦੀ ਭਗਤੀ ਕੀਤੀ ਤਾਂ ਜਨਮ ਸਫਲ, ਨਹੀਂ ਤੇ ਸਫਲ ਨਹੀਂ। ਤਬ ਇਹ ਮਾਨਸ ਦੇਹੀ ਪਾਈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨੀ ਬਾਣੀ, ਭਜ ਲੇ ਰੇ ਮਨ ਸਾਰੰਗ ਪਾਣੀ। ਮੈਂ ਸਿਰਫ ਬਾਣੀ ਦੇ ਆਸਰੇ ਬੇਨਤੀ ਕਰ ਰਿਹਾ ਭਾਈ। ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਬੁਢੇਪਾ ਨਹੀਂ ਆਇਆ, ਅਸੀਂ ਕਹਿੰਦੇ ਕਿੰਨਾ ਨਾਮ ਜਪੀਏ, ਕਹਿੰਦੇ ਜਿੰਨੀ ਦੇਰ ਤੱਕ ਤੇਰਾ ਗਲਾ ਨਹੀਂ ਬੰਦ ਹੁੰਦਾ, ਕਿੰਨਾ ਸੇਵਾ ਕਰੀਏ, ਜਿੰਨੀ ਦੇਰ ਤੱਕ ਤੇਰੇ ਹੱਥ ਨਹੀਂ ਜਵਾਬ ਦਿੰਦੇ। ਮਹਾਰਾਜ ਕਹਿੰਦੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੇ ਰੇ ਮਨ ਸਾਰੰਗ ਪਾਣੀ। ਅਬ ਨਾ ਭਜਸ, ਮਾਨਸ ਜਨਮ ਦੁਲੰਬ ਹੈ, ਅਬ ਨਾ ਭਜਸ, ਭਜ ਕਾ ਭਾਈ ਆਵੇ ਅੰਤ ਨਾ ਭਜਿਆ ਜਾਈ। ਅੱਧ ਖਿਲਾ ਕੇ ਪਾਠ ਨਹੀਂ ਕਰਨਾ ਜੀ। ਆਵੇ ਅੰਤ ਨਾ ਭਜਿਆ ਜਾਈ, ਨਹੀਂ, ਭਜਨ ਦਾ ਅਰਥ ਹੈ ਦੌੜਨਾ, ਭਜਿਆ, ਅੰਤਲਾ ਸਮਾਂ ਆ ਗਿਆ, ਤੂੰ ਬੰਦਗੀ ਨਹੀਂ ਕਰ ਸਕੇਗਾ। ਮੈਂ ਤਾਂ ਬੇਨਤੀ ਕੀਤੀ, ਇਹ ਬੜਾ ਦੁਰਲੱਭ ਹੈ ਗੁਰੂ ਸਾਹਿਬ ਨੇ। ਹੁਣ ਅਗਲੀ ਅਰਜ਼ ਆਵਾ ਗੌਣ ਵੇਖੋ, ਮੈਂ ਤਾਂ ਮੰਨਦਾ ਵਾਂ ਜੀ, ਗੁਰੂ ਸਾਹਿਬ ਮੰਨਦੇ ਆ, ਬੋਧੀਜ਼ਮ ਨਹੀਂ ਮੰਨਦਾ, ਪਰ ਉਹ ਕਹਿੰਦਾ ਤੱਤ ਬਿਖਰ ਜਾਂਦੇ ਆ, ਤੱਤ ਫਿਰ ਇਕੱਠੇ ਹੋ ਜਾਂਦੇ ਆ। ਇਸਲਾਮ ਨਹੀਂ ਮੰਨਦਾ ਜੀ, ਈਸਾਈਅਤ ਨਹੀਂ ਮੰਨਦੀ, ਪਰ ਬੜੇ ਵੱਡੇ ਵੱਡੇ ਇਹਨਾਂ 'ਚ ਜਿਹੜੇ ਹੋਏ ਆ ਮੰਨਦੇ ਰਹੇ ਆ। ਅਸੀਂ ਮੰਨਦੇ ਹਾਂ, ਗੁਰਬਾਣੀ ਮੰਨਦੀ ਹੈ। ਫਿਰ ਇਹ ਚੱਕਰ ਕੀ ਹੈ ਅਗਲਾ ਜਨਮ? ਮੈਂ ਇੱਕ ਦਿਨ ਆਪ ਜੀ ਨੂੰ ਇੱਕ ਬੇਨਤੀ ਕੀਤੀ, ਕੱਲ੍ਹ ਜਿਹੜਾ ਸ਼ਬਦ ਆਪਾਂ ਪੜ੍ਹਿਆ ਨਾ ਜੀ, ਉਹ ਅਸਲ 'ਚ ਜਿਹੜਾ ਸਾਡਾ ਚੇਤਾ ਹੈ, ਹੁਣ ਮੰਨ ਲਓ ਆਪਾਂ ਵਾਹਿਗੁਰੂ ਵਾਹਿਗੁਰੂ ਕਹਿ ਰਹੇ ਹਾਂ, ਪਰਮਾਤਮਾ ਰੱਬ ਜੋ ਸ਼ਬਦ ਆਪਣੇ ਆ, ਕਿਹਾ ਜਾਂਦਾ ਵੀ ਅੰਤਲੇ ਸਮੇਂ ਸਾਹ ਨਿਕਲਦਿਆਂ, ਮੌਤ ਕਹਿ ਲਓ, ਜਿਸ ਪਾਸੇ ਬੰਦੇ ਦਾ ਖਿਆਲ ਹੋਵੇਗਾ, ਜਿਹੜੀ ਇਹਦੇ ਤੁਰ ਅੰਤ ਕੌਨਸ਼ੀਅਸ ਮਾਇੰਡ ਵਿੱਚ, ਸਭ ਕੌਨਸ਼ੀਅਸ ਮਾਇੰਡ 'ਚ ਜੋ ਕੁਝ ਹੋਵੇਗਾ ਉਹ ਬੰਦੇ ਦੇ ਅੰਦਰੋਂ ਨਿਕਲੇਗਾ। ਪਿਆਰਿਓ ਚੇਤੇ ਰੱਖਿਓ, ਜੋ ਕੁਝ ਚੇਤੇ ਕਰੇਗਾ ਅਗਲਾ ਜਨਮ ਉਦੋਂ ਹੀ ਬਣਿਆ ਹੋਇਆ ਹੈ। ਕਈ ਵਾਰੀ ਆਤਮਾ ਨੂੰ ਵੇਟ ਕਰਨੀ ਪੈਂਦੀ। ਮਸਕੀਨ ਸਾਹਿਬ ਬਹੁਤ ਬੋਲਦੇ ਹੁੰਦੇ ਸਨ, ਉਂਝ ਵੈਸੇ ਇੱਕ ਕਿਤਾਬ ਹੈ, ਮੈਂ ਨਾਂ ਲੈ ਦੇਣਾ, ਮੈਂ ਮ੍ਰਿਤਯੂ ਸਿਖਾਤਾ ਹੂੰ, ਰਜਨੀਸ਼ ਦੀ, ਅਸਲ 'ਚ ਉਹ ਸਾਰਾ ਉਹ 'ਚ ਦੱਸਿਆ। ਪਰ ਮੈਂ ਇੱਕ ਵਾਰ ਤੁਹਾਨੂੰ ਕਿਹਾ ਸੀ, ਸਾਡੇ ਪਰਿਵਾਰ 'ਚ ਇੱਕ ਬੱਚਾ ਹੈ, ਹੁਣ ਤਾਂ ਉਹਨੂੰ ਸੁਰਤ ਕਾਫੀ ਹੋ ਗਈ ਜੀ, ਉਹ ਆਪਣੇ ਪਿਛਲੇ ਜਨਮ ਦੀ ਸਾਰੀ ਦੱਸਦਾ, ਤੇ ਉਹ ਮਿਲਦਾ ਦਾਚਰ ਜਿਹੜਾ ਜਾਂਦਾ ਸੀ। ਮੈਂ ਬੇਨਤੀ ਕਰਾਂ, ਦੱਸਦਾ ਮੈਂ ਕਿਵੇਂ ਮਰਿਆ, ਫਿਰ ਮੈਂ ਉਹਨੂੰ ਇੱਕ ਗੱਲ ਪੁੱਛੀ ਸੀ ਵੀ ਮੈਨੂੰ ਤੂੰ ਇਹ ਦੱਸ ਘਰ ਆਇਆ ਵੀ ਇਹ ਤੂੰ ਦੱਸ ਦਿੱਤਾ ਮੈਂ ਪਿਛਲੇ ਜਨਮ ਤੇ ਉਹਦੀਆਂ ਨੂੰਹਾਂ ਮੇਕਰ ਹੀ ਕਿਹਾ ਸੀ ਉਹਦੀਆਂ ਨੂੰਹਾਂ ਮਿਲਦੀਆਂ ਨੇ ਤੇ ਕੁੱਛੜ ਨਹੀਂ ਚੜਦਾ ਕਿਉਂਕਿ ਬੱਚਾ ਧੀਆਂ ਦੇ ਕੁੱਛੜ ਚੜ ਜਾਂਦਾ ਹੈ ਨੂੰਹਾਂ ਦੇ ਹੱਥ ਤੱਕ ਨਹੀਂ ਲਾਉਂਦਾ ਇਹਦਾ ਮਤਲਬ ਪਿਛਲੀ ਜਿਹੜੀ ਉਹਦੀ ਖੇਡ ਉਹ ਪਈ ਹੈ ਮੈਨੂੰ ਇਹ ਗੱਲ ਕਹੀ ਵੀ ਤੈਨੂੰ ਆਹ ਪਤਾ ਲੱਗਾ ਐਕਸੀਡੈਂਟ ਹੋਇਆ ਇਸ ਤਰ੍ਹਾਂ ਮਰਿਆ ਪਰ ਮਰਨ ਵੇਲੇ ਉਹਤੋਂ ਕੀ ਹੋਇਆ ਜਦੋਂ ਅਗਲਾ ਜਨਮ ਮਿਲਿਆ ਤੈਨੂੰ ਉਹਦੇ ਵਿੱਚ ਕੀ ਸੀ ਕਹਿੰਦਾ ਬਸ ਉਹਦਾ ਹੀ ਪਤਾ ਨਹੀਂ ਰੱਬ ਨੇ ਕੈਸੀ ਰਮੇ ਰੱਖੀ ਹੁਣ ਦੇਖੋ ਗੁਰਬਾਣੀ ਚ ਇੱਕ ਬਚਨ ਹੁੰਦਾ ਅਸੀਂ ਕੱਲ ਪੜ੍ਹਿਆ ਸੀ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੇ ਭਗਤ ਤਰਲੋਚਨ ਜੀ ਭਾਈ ਗੁਰਦਾਸ ਸਾਹਿਬ ਜੀ ਦੇ ਦੋ ਤੁਕਾਂ ਨੇ ਕਹਿੰਦੇ ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਵੇ ਜੁਗ ਜੁਗ ਮੇਰ ਸਰੀਰ ਕਾ ਮੇਰੇ ਸਰੀਰ ਮੇਰ ਸਰੀਰ ਮੇਰ ਮੇਰ ਦਾ ਅਰਥ ਮੇਰਾ ਨਹੀਂ ਮੇਰ ਮੇਰ ਅਰਥ ਆਤਮਾ ਹਰ ਯੁੱਗ ਵਿੱਚ ਜਿਹੜਾ ਮੇਰਾ ਜੀਵ ਆਤਮਾ ਹੈ ਜਿਹੜੀ ਮੇਰੀ ਚੇਤਨਾ ਹੈ ਵਾਸਨਾ ਬੱਧਾ ਉਹਨੂੰ ਤਾਂ ਚੋਲਾ ਬਦਲਣਾ ਪੈਂਦਾ ਜਿਹੋ ਜੀ ਵਾਸਨਾ ਹੈ ਵਾਸਨਾ ਬੱਧਾ ਆਵੇ ਜਾਵੇ ਫਿਰ ਵਟਾਈਆਂ ਇਹ ਦੁਬਾਰਾ ਦੁਬਾਰਾ ਹੁੰਦਾ ਵਟਾ ਵਟਾ ਕੇ ਸਰੀਰ ਹੁੰਦਾ ਗਿਆਨੀ ਹੋਏ ਮਰਮ ਕੋ ਪਾਵੇ ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਉਹਨੂੰ ਗਿਆਨ ਦਿੰਦਾ ਉਹਨੂੰ ਸਮਝ ਪੈ ਜਾਂਦੀ ਹੁਣ ਇੱਥੇ ਸੁਣਿਓ ਇੱਕ ਮਹਾਰਾਜ ਦਾ ਜਿਹੜੇ ਪਹਿਰੇ ਨੇ ਨਾ ਮੈਂ ਸੱਚੀ ਤੁਹਾਨੂੰ ਦੱਸਾਂ ਜਦੋਂ ਤੁਹਾਡੇ ਚ ਕੋਈ ਸੰਗਤ ਵਿੱਚੋਂ ਪ੍ਰਮਾਣ ਨਾਲ ਬੋਲਦਾ ਨਾ ਉਦੋਂ ਮਨ ਖੇੜੇ ਚ ਆ ਜਾਂਦਾ ਵੀ ਗੱਲ ਅੱਜ ਮਿਹਨਤ ਸਫਲ ਹੋਵੇਗੀ ਉੱਥੇ ਜਿਹੜੇ ਪਹਿਰੇ ਨੇ ਇੱਥੇ ਫਰਕ ਹੈ ਡਾਕਟਰੀ ਪਤਾ ਨੀ ਮੈਡੀਕਲ ਸਾਇੰਸ ਕੀ ਕਹਿੰਦੀ ਸਾਡੇ ਕਹਿਣ ਲੱਗ ਪਏ ਬੰਦੇ ਅੰਦਰ ਅੱਗ ਕਿੱਥੇ ਵੇ ਅੰਦਰ ਪਾਣੀ ਕਿੱਥੇ ਵੇ ਮੈਂ ਕਿਹਾ ਸਾਨੂੰ ਕੋਈ ਪਤਾ ਨੀ ਮੈਡੀਕਲ ਸਾਇੰਸ ਕੀ ਕਹਿੰਦੀ ਬਾਬਾ ਜੀ ਕਹਿੰਦੇ ਆ ਪਹਿਲਾ ਪੈਰਾ ਰਹਿਣ ਕੈ ਵਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ ਹੁਕਮ ਚ ਖੇਡ ਬਣੀ ਬੰਦਾ ਇਹੀ ਲੱਭਦਾ ਪਿਆ ਨਾ ਇਹ ਸੰਸਾਰ ਕਿਵੇਂ ਬਣਿਆ ਮਸ਼ੀਨਾਂ ਦੱਬ ਕੇ ਤੋੜ ਤੋੜ ਕੇ ਤੱਤ ਕਿਵੇਂ ਬਣਿਆ ਮਹਾਰਾਜ ਜੀ ਨੇ ਕਿਹਾ ਬਣਿਆ ਕਿਵੇਂ ਤੈਨੂੰ ਦੱਸਾਂ ਇਹ ਬਾਜੀਗਰ ਨੇ ਖੇਡ ਪਾਈ ਆ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਸਾਰਾ ਤਬ ਏਕੋ ਏਕੰਕਾਰਾ ਇਹ ਬਾਜੀਗਰ ਨੇ ਖਲਾਰਾ ਪਾ ਦਿੱਤਾ ਹੀ ਤੇ ਜਦੋਂ ਬਾਜੀਗਰ ਸਮੇਂ ਮਦਾਰੀ ਦੀ ਖੇਡ ਖਤਮ ਕਰਦਾ ਸਭ ਕੁਝ ਲਪੇਟ ਕੇ ਲੈ ਜਾਂਦਾ ਜਿਹਨੂੰ ਆਪ ਰੋਜ਼ ਜਬ ਚੌਪਈ ਸਾਹਿਬ ਚ ਪੜ੍ਹਦੇ ਹੋ ਜਬ ਉਦਕਰਖ ਕਰਾ ਕਰਤਾਰਾ ਉਦਕਰਖ ਮੀਨਜ ਫੈਲਾਓ ਕਰਨਾ ਮੈਂ ਆਪਣਾ ਫੈਲਾ ਕਰਨ ਲੱਗਾ ਪਰਜਾ ਧਰਤ ਤਬ ਦੇ ਅਪਾਰਾ ਜਨਤਾ ਲੋਕ ਧਰਤੀ ਸਭ ਪੈਦਾ ਹੋਏ ਜਬ ਆ ਕਰਖ ਕਰਤ ਹੋ ਕਬ ਹੂੰ ਜਿੱਦਣ ਕਿਆ ਸਾਰੇ ਖਿੱਚਣੇ ਨੇ ਤੂੰ ਮੈਂ ਮਿਲਤ ਦੇ ਧਰ ਸਭ ਹੂੰ ਇੱਕ ਗੱਲ ਹੋਰ ਹਿੰਦੂਇਜ਼ਮ ਕਹਿੰਦਾ ਇਹ ਸੰਸਾਰ ਤਾਂ ਬਣਿਆ ਪਾਪੁਨ ਪਰ ਗੁਰਬਾਣੀ ਮਹਾਰਾਜ ਕਹਿੰਦੇ ਜਬ ਆਕਾਰ ਕਛ ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤਾ ਹੂੰ ਤਾਂ ਮੈਂ ਜਦੋਂ ਪੜਿਆ ਮੈਂ ਵਾਹ ਸਤਿਗੁਰੂ ਏਡੀ ਵੱਡੀ ਫਿਲਾਸਫੀ ਦੋ ਤੁਕਾਂ ਚ ਕਹਿਣ ਲੱਗੇ ਜਦੋਂ ਆਕਾਰ ਨਹੀਂ ਸੀ ਉਦੋਂ ਪਾਪੁਨ ਕਿੱਥੇ ਸੀ ਤੇ ਮਹਾਰਾਜ ਇਹ ਕਿਵੇਂ ਸਭ ਕੁਝ ਕਹਾਣੀ ਬਣਾਈ ਹਜ਼ੂਰ ਕਹਿੰਦੇ ਨੇ ਕਿ ਜਦੋਂ ਇੱਥੋਂ ਸਾਡੀ ਧਾਰਮਿਕਤਾ ਸ਼ੁਰੂ ਹੁੰਦੀ ਹੈ ਕਿ ਮਨੁੱਖ ਨਹੀਂ ਇਕੱਲਾ ਸਿੱਖ ਨਹੀਂ ਹਰ ਮਨੁੱਖ ਜਿਹੜਾ ਮਾਂ ਦੇ ਉਧਰ ਚ ਹੈ ਉਹਦੀ ਚੇਤਨਾ ਉਹਦੇ ਜੀਵਿਤ ਰਹਿਣ ਦਾ ਕਾਰਨ ਕੇਵਲ ਮਾਂ ਦਾ ਪੇਟ ਨਹੀਂ ਮਾਂ ਦੇ ਸਵਾਸ ਨਹੀਂ ਉਹਦੇ ਜਿਉਂਦੇ ਰਹਿਣ ਦਾ ਕਾਰਨ ਜਿਹੜੀ ਆਤਮਾ ਉਹਦੇ ਚ ਰੱਬ ਨੇ ਟਿਕਾ ਦਿੱਤੀ ਹੈ ਉਹਦੇ ਅੰਦਰ ਜੋ ਕੁਝ ਚੱਲ ਰਿਹਾ ਉਹ ਰੱਬ ਨਾਲ ਜੁੜਿਆ ਤਾਂ ਜਿਉਂਦਾ ਹੈ ਪਹਿਲੇ ਪੈਰੇ ਰਹਿਣ ਕੈ ਬਣ ਜਾ ਰਿਹਾ ਮਿੱਤਰਾ ਹੁਕਮ ਭਇਆ ਗਰਭਾਸ ਉਰਦ ਤਪ ਅੰਤਰ ਕਰੇ ਬਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਦ ਧਿਆਨ ਲਵ ਲਾਗਾ ਨਾ ਮਿਰਜਾਦ ਆਇਆ ਕਲ ਭੀਤਰ ਬੌੜ ਜਾਸੀ ਨਾਂਗਾ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹੁਕਮ ਭਇਆ ਗਰਭਾਸ ਹੁਣ ਇਹ ਪਹਿਲਾ ਪੈਰ ਆ ਗਿਆ ਚੌਥਾ ਪੈਰ ਮੌਤ ਹੈ ਉਹ ਹੈ ਚੌਥੇ ਪੈਰਾ ਰਹਿਣ ਕੇ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ ਹੁਣ ਇਸ ਮੈਂ ਇੱਕੋ ਤੁਕਾਂਗਾ ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਖੇਤ ਇਹਦਾ ਮਤਲਬ ਜਿਹਦੇ ਨਾਲ ਤੇਰਾ ਸਭ ਕੌਂਸ਼ੀਅਸ ਮਾਇੰਡ ਜੁੜਿਆ ਜਿਹੜਾ ਖਿਆਲ ਮਰ ਲੱਗਿਆ ਤੇਰੇ ਅੰਦਰ ਪੈਦਾ ਹੋ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਅਗਾਂ ਤੈਨੂੰ ਮਿਲਣ ਵਾਲਾ ਹੈ ਹੁਣ ਆਹ ਜਿਹੜਾ ਕੱਲ ਅਸੀਂ ਪੜ੍ਹਿਆ ਸੀ ਜੀ ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ ਕਿਉਂ ਜੀ ਕਹਿਣ ਲੱਗੇ ਖਿਆਲ ਹੀ ਜਨਮ ਦਿੰਦਾ ਅੰਤਕਾਲ ਜੋ ਲਕਸ਼ਮੀ ਸਿਮਰੈ ਜਿਹੜਾ ਮਰਦਿਆਂ ਕਹੇ ਹਾਏ ਪੈਸਾ ਹਾਏ ਪੈਸਾ ਅੰਤਕਾਲ ਜੋ ਲਕਸ਼ਮੀ ਸਿਰਮੈ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਇਹ ਆਵਾਗੌਣ ਕਹਿ सर्प जोन वल वल होता रहे। अक्सर तुसी देखोगे एक झूठ नहीं जी, सप खजाने उत्ते बैठे मिलते हैं, चेतना उदी काम कर रही। अंतकाल जो स्त्री सिमर है चेता कर दिया, काम चेते आ गया। इथे याद रखियो कला स्त्री लई नहीं, स्त्री लई कला नहीं वरत्या, भी स्त्री घटिया करके नहीं शब्द वरत्या। इहदा मतलब है बंदे दे अंदर जे कामुक बिरती होवे ते एही बिरती भावें औरत विच होवे, ख्याल है ना। अंतकाल जो स्त्री सिमर है जे इहदे च मौत हो जाए ते महाराज कहिंदे ने बेसवा जोन वल वल उतर है। अंतकाल कल असीं पढ़िया सी शब्द, अंतकाल जो लड़के सिमरै न्याणे नूं वाजा मारी जाए, ऐसी चिंता में जे मरै सूकर जोन सूकर दी, सूकर जोन वल वल उतर है। अंतकाल जो मंदर सिमरै, मंदर दर्थ मेरा घर मेरे महल, ऐसी चिंता में जे मरै ते महाराज कहिंदे आ प्रेत जोन वल वल अवतर है। अंतकाल नारायण सिमरै। आई जे प्यारियो आ जिन्नी तैयारी है सतसंगत दी, कीर्तन दी, बाणी दी, इहदा मकसद ते ही ना अग्गा सौरज है। ये सिर्फ तैयारी है भी सब कॉन्शियस माइंड विच इन्ना क नाम चला जाए जिथे भी अंतला समा आवे। जिवें कल आपां पढ़िया सी जेकर साहिब मनो ना विसरै तां सहला मरना दा अर्थ अग्गा चंगी थां मिल जूगी। आ साडे इतिहास विच जिहड़े आस्तिकता ते भरोसा जींदे ने दुनी चंद नूं, सारे इतिहासकार उन्हें बाप का श्राद्ध किया। महाराज जी ने कहा तेरा प्यो तो बघियाड़ बनिया बैठा है, क्योंकि मरते समय वाशना मास दी आई सी। तो सामने एक नहीं कई उदाहरण ने इतिहास विचों। इत्थे महाराज कहते अंतकाल नारायण सिमरै, ऐसी चिंता मह जे मरै। महाराज कहते जी इस चिंता च मर जाए बदत त्रिलोचन ते नर मुक्ता, क्योंकि रब मुक्त है, तू ओ अभेद होवेगा, आवागमन तो बच जाएगा। यह सिर्फ मनुखा जन्म उच सकता, पशु नहीं कर सकता चेता। महाराज जी ने कहा अंतकाल जो नारायण सिमरै, ऐस अंतकाल नारायण सिमरै, ऐसी चिंता मह जे मरै बदत त्रिलोचन ते नर मुक्ता, पीतांबर वाकै हृदय बसै। मैं सची कहना कई गुरसिख इको गल कहते सन पुराने समय, सतगुरु साडा मरना सांभ लिया जे। मरना सांभना मतलब की सी कि अंतले समय तुहाडी याद आ जाए, असी क्यों आए हाँ। सची तुहानू दसा विकास करो, पर हकीकत जे विकास बहुत हो गया, विकास का भोग पै गया है। विकास ते इको कक्का ते गग्गा ही हटना है। विकास दर समझ गया ना जी, अगे तरक्की ते विकास दर ते खेड़ा। विकास बंदे ने बड़ा कर लिया, अंदर खेड़ा कोई नहीं रह गया, रुख। ते देखो दस दस बेडरूम दे घर ने, विकास किन्ना कर लिया, कच्चे घर तो एडे घर च आ गए, एक कमरे च रहिंदा दूजे नूं कदी मिलदा कोई नहीं, काम करके नहीं कले। सच्ची मुच इन्ना रुखा पाना चुका है हर बंदा जिहड़ा, क्योंकि उहनू इह पता ही नहीं मैं धरती ते आया की आ। मैं तां भाई नंद लाल साहिब दा बोल कहिंदे ने गुरु गोबिंद सिंह जी मैनू कोई शौक थोड़ा, मैं भोग भोग नहीं आया। गजल दा पहला शेर है हवाए बंदगी अवुरद दर वजूद मरा, हवाए बंदगी तेरी बंदगी दी तांग, मैनू इह शरीर च लैके आई, मैं भोग भोग नहीं आया। किड्डी वड्डी गल कर दित्ती उहने, हवाए बंदगी अवुरद, अवुरद दर ते लियाउणा, दर दर ते विच वजूद दर ते ढांचा परशिंद, हवाए बंदगी अवुरद दर वजूद मरा, मैनू तेरी बंदगी दी तांग इस ढांचे विच लैके आई, वगरने जो के चुनी आमदन नाबूद मरा, बाकी मैनू कोई शौक नहीं सी इस तन च आउण दा, मैनू पता सी इस तन च तेरी बंदगी हो सकती है। इसे करके गुरुदेव ने बाणी च कहा तू कुछ करन वास्ते उद्यम कर, उपराला कर, तेरी सुनी जाएगी, यह दोबारा नहीं मिलना। पर इत्थे एक भगत जी ने ना रमज पा दित्ती जिहड़ी मैनू थोड़ी जिहा अर्थां च, भाई साहब ने इशारा किया, भाई वीर सिंह ने थोड़ा जिहा, असीं कहा दुलंभ कह उद्यम कर, ते सच्ची आए उद्यम तो बिना कुछ नहीं बनता जी। उद्यम करे भलके प्रभाती, इशनान करे अमृत सर नावै, गुरसिख भलके उठ कर अमृत वेले सरना बनता, उद्यम है ना। उद्यम बारे में एक घटना आपको सुनाना, ਕਿ ਗਿਆਨੀ ਗੁਰਮੁਖ ਸਿੰਘ ਮੁਸਾਫਰ ਦਾ ਨਾਂ ਸੁਣਿਆ? ਹਾਂਜੀ, ਸੀਐਮ ਹੀ ਸ਼ਾਇਦ ਰਹੇ ਨਾ, ਗੁਰਮੁਖ ਸਿੰਘ ਮੁਸਾਫਰ। ਉਹਨਾਂ ਦੀ ਇੱਕ ਕਹਾਣੀ ਮੈਂ ਪੜ੍ਹੀ, ਮੇਰਾ ਦਿਲ ਵੈਸੇ ਕਰਦਾ ਵੀ ਕਹਾਣੀਆਂ, ਇਹ ਸਤਿਗੁਰਾਂ ਨੇ ਕਿਰਪਾ ਕੀਤੀ, ਇਹ ਪਦਾਰਥ ਤਾਂ ਸਭ ਕੁਝ ਹੈ, ਪਰ ਮੇਰਾ ਮਕਸਦ ਇਹ ਆਪਾਂ ਬਾਣੀ ਨਾਲ ਜੁੜੀਏ ਵੱਧ ਤੋਂ ਵੱਧ। ਉਹਨਾਂ ਨੇ ਇੱਕ ਕਹਾਣੀ ਲਿਖੀ ਚੰਗਾ ਜੋਤਸ਼ੀ, ਕਿਤਾਬ ਬੜੀ ਪੁਰਾਣੀ ਉਹਨਾਂ ਦੀ, ਮੁਸਾਫਰ ਸਾਹਿਬ ਦੀ। ਕਹਿੰਦੇ ਇੱਕ ਬੰਦਾ ਨਾ ਬਿਲਕੁਲ ਚਿਹਰਾ ਜਿਹਾ ਢਲਿਆ, ਮਰੀਅਲ ਜਿਹਾ, ਕੰਮ ਕਰਨ ਨੂੰ ਦਿਲ ਨਾ ਕਰੇ, ਢਿੱਲਰ ਜਿਹਾ, ਆਲਸੀ, ਤੇ ਉਹਦੇ ਘਰ ਇੱਕ ਮਹਾਤਮਾ ਚਲਾ ਗਿਆ। ਮੈਂ ਯਾਦ ਰੱਖਿਓ, ਮੈਂ ਕਹਾਣੀ ਕਹਿ ਰਿਹਾ, ਮਹਾਤਮਾ ਚਲਾ ਗਿਆ, ਵੇਖਿਆ ਮਰੀਅਲ ਜਿਹਾ ਜੀ, ਕੁਛ ਨਹੀਂ, ਪਸ਼ੂ ਵੀ ਉਹਦੇ, ਬਲਦ ਵੀ, ਮੱਝਾਂ ਵੀ ਮਾੜੀਆਂ ਮਾੜੀਆਂ ਜਿਹੀਆਂ। ਉਹਨੇ ਜੋਤਸ਼ੀਆਂ ਵਾਲੇ ਕੱਪੜੇ ਪਾਏ ਮਹਾਤਮਾ, ਉਹਦਾ ਸਿਰਲੇਖ ਚੰਗਾ ਦੋਸਤੀ ਜੋਤਸ਼ੀ, ਉਹਦੇ ਘਰ ਚਲਾ ਗਿਆ। ਉਹਨੇ ਵੇਖ ਲਿਆ, ਉਹ ਪੁੱਛਦਾ ਵੀ ਕਾਕਾ ਇਹ ਕੀ ਤੇਰੇ ਘਰ ਚ? ਕਹਿੰਦਾ ਪੁੱਛੋ ਕੋਈ ਨਾ, ਕਿਸੇ ਕੰਮ ਚ ਬਰਕਤ ਹੀ ਨਹੀਂ ਪੈਂਦੀ, ਪਸ਼ੂ ਵੀ ਮਾੜੇ। ਉਹਨੇ ਸੋਚ ਲਿਆ ਵੀ ਜੇ ਬਰਕਤ ਨਾ ਪੈਂਦੀ ਹੋਏ, ਡੰਗਰਾਂ ਦੇ ਤੇ ਚਾਰ ਹੱਡ ਚਾਹੀਦੇ ਨੇ, ਮਾਸ ਮੂਸੀ ਤੇ ਪਾਉਂਦੇ ਕੋਈ ਨੇ ਪੱਠੇ। ਕਹਿੰਦਾ ਜੀ ਮੈਂ ਹੱਥ ਦੇਖਣਾ। ਉਹ ਮਹਾਤਮਾ ਕਹਿੰਦਾ ਹੈ ਜੋਤਸ਼ੀ ਨਹੀਂ ਸੀ। ਉਹਨੇ ਹੱਥ ਦੇਖਿਆ, ਕਹਿੰਦਾ ਜੀ ਦੱਸੋ। ਉਹ ਵੇਖ ਕੇ ਕਹਿੰਦਾ ਵੀ ਤੇਰੇ ਨਾਲ ਨਾ ਸੂਰਜ ਦੇਵਤਾ ਨਾਰਾਜ਼ ਹੋ ਗਿਆ, ਸੂਰਜ ਦੇਵਤਾ ਤੇਰੇ ਤੇ ਨਾਰਾਜ਼ ਹੈ। ਉਹ ਕਹਿੰਦਾ ਫਿਰ ਖੁਸ਼ ਕਿਵੇਂ ਹੋਵੇ? ਕਹਿੰਦੇ ਮੈਂ ਸੂਰਜ ਨੂੰ ਪੁੱਛ ਲੈਣਾ। ਉਹਨੇ ਚਲੋ ਅੱਖਾਂ ਬੰਦ ਕਰ ਲਈਆਂ, ਪੁੱਛਣਾ ਤੇ ਕੀ ਸੀ। ਉਹਨੇ ਅੱਖਾਂ ਬੰਦ ਕਰਕੇ ਗਿਆ ਵੀ ਸੂਰਜ ਦੇਵਤਾ ਖੁਸ਼ ਹੋ ਜਾਣਗੇ। ਉਹ ਬੰਦਾ ਨਾਲ ਹੀ ਕਹਿੰਦਾ ਬਾਬਾ ਜੀ ਅਪਾ ਦੱਸੋ ਮੈਨੂੰ ਕੋਈ। ਕਹਿੰਦਾ ਅਪਾ ਇਹ ਵੇ, ਸੂਰਜ ਚੜ੍ਹਦਿਆਂ ਸਾਰ ਤੂੰ ਉੱਠ ਪੈਣਾ, ਤੇ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਕਰੀ ਜਾਣਾ। ਤੇ ਸੂਰਜ ਕਹਿੰਦਾ ਜਿੰਨੀ ਦੇਰ ਤੱਕ ਮੈਂ ਨਹੀਂ ਸੌਂਦਾ ਇਹਨੇ ਸੌਣਾ ਨਹੀਂ। ਦੇਖੋ ਤਰੀਕਾ ਕੀ, ਬੰਦਾ ਆਲਸੀ ਸੀ, ਉਹਨੇ ਕਿਹਾ ਵੀ ਜਿੰਨੀ ਦੇਰ ਤੱਕ ਜਿਹੜਾ ਕੰਮ ਤੈਨੂੰ ਟੱਕਰੇ ਤੂੰ ਉਹੀ ਕਰ ਲੈ, ਟੱਕਰੇ ਸਮਝ ਜਿਹੜਾ ਕੰਮ ਮਿਲੇ ਉਹੀ ਕਰਨਾ। ਤੇ ਸੂਰਜ ਕਹਿੰਦਾ ਮੈਂ ਇਹਦੇ ਬਰਕਤਾਂ ਪਾਵਾਂਗਾ, ਖੁਸ਼ ਹੋਵਾਂਗਾ, ਜਿਹਨੂੰ ਮੈਂ ਅਲੋਪ ਆਉਣਾ ਉਦੋਂ ਮੰਜੇ ਤੇ ਪੈਣਾ, ਪਰ ਉਦੋਂ ਸੌਂ ਜਾਏ। ਵੇਖੋ ਕਮਾਲ ਕਰ ਗਏ ਨਾ, ਜਦੋਂ ਮੈਂ ਅਲੋਪ ਆਵਾਂ ਉਦੋਂ ਵੀ ਸੌਂ ਜਾ ਮੰਜੇ ਤੇ ਸਵੇਰੇ ਮੇਰੇ ਉੱਠਣ ਤੋਂ ਪਹਿਲਾਂ ਉੱਠਿਆ ਹੋਵੇ। ਉਹਨੇ ਕਿਹਾ ਜੀ ਬਾਬਾ ਜੀ ਕੱਲ ਨੂੰ ਹੁਣ ਚੇਤੇ ਰੱਖੋ, ਉਸ ਵਕਤ ਇਹ ਬੰਦਾ ਉੱਠਣ ਲੱਗ ਪਿਆ, ਅੱਗੇ 10 ਵਜੇ ਉੱਠਦਾ ਸੀ। ਉਹਨੇ ਪੈਂਦਿਆਂ ਸਾਰ ਵੇਖਿਆ ਜੀ ਘਰ ਦੇ ਵਿੱਚ ਖਿਲਰਿਆ ਖੁੱਲਿਆ, ਸਮਾਨ ਇਕੱਠਾ ਕੀਤਾ। ਉਹਨੇ ਕਿਹਾ ਵੀ ਅਜੇ ਤੇ ਸੂਰਜ ਹੈਗਾ, ਆੜ ਛਾਂਗਣ ਲੱਗ ਪਿਆ, ਗੋਡੀ ਕਰਨ ਲੱਗ ਪਿਆ, ਘਾਹ ਪੱਟਣ ਲੱਗ ਪਿਆ, ਬਲਦਾਂ ਨੂੰ ਚਾਰਨ ਲੱਗ ਪਿਆ, ਨਵਾਉਣ ਲੱਗ ਪਿਆ। ਮਹੀਨੇ ਕੁ ਬਾਅਦ ਮਹਾਤਮਾ ਫੇਰ ਆਏ, ਉਹ ਵੇਖਿਆ ਤੇ ਚਿਹਰਾ ਦਗ ਦਗ ਕਰਦਾ ਬੰਦਾ, ਰਿਸ਼ਟ ਪੁਸ਼ਟ, ਡੰਗਰ ਵੀ ਚੰਗੇ, ਘਰ ਵੀ ਖੁਸ਼ੀ, ਬਾਹਰ ਖੇਤਾਂ ਚ ਫੇਰਾ ਮਾਰ ਕੇ ਆਏ ਤੇ ਲਹਿਰਾ ਬਹਿਣਾ। ਉਹਨੇ ਕਿਹਾ ਜੀ ਇੱਥੇ ਮਾੜਚੂ ਜਿਹਾ ਬੰਦਾ ਰਹਿੰਦਾ? ਉਹ ਕਹਿੰਦਾ ਮੈਂ ਜੀ ਮੈਂ ਹੀ ਸਾਂ। ਉਹ ਕਹਿੰਦਾ ਜੋਤਸ਼ੀ ਮੈਂ ਬਣਿਆ ਸਾਂ, ਮੈਂ ਜੋਤਸ਼ੀ ਕੋਈ ਨਹੀਂ ਸਾਂ, ਮੈਨੂੰ ਪਛਾਣ। ਕਹਿੰਦਾ ਅਸਲ ਚ ਤੂੰ ਸੈਂ ਆਲਸੀ, ਤੂੰ ਉਦਮ ਨਹੀਂ ਕਰਦਾ, ਸਮਾਂ ਉਹਨਾਂ ਤੋਂ ਨਾਰਾਜ਼ ਹੋ ਜਾਂਦਾ ਜਿਹੜੇ ਸਮੇਂ ਦੀ ਕਦਰ ਨਹੀਂ ਕਰਦੇ। ਉਹ ਕਹਿੰਦਾ ਮੈਂ ਸੂਰਜ ਦੀ ਉਦਾਹਰਣ ਦਿੱਤੀ ਸੀ, ਨਾਰਾਜ਼ ਹੋ ਜਾਂਦਾ ਸਮਾਂ ਉਹਨਾਂ ਤੋਂ, ਕਿਉਂਕਿ ਸਮਾਂ ਵੀ ਉਹਨਾਂ ਦੀ ਕਦਰ ਕਰਦਾ ਜਿਹੜੇ ਸਮੇਂ ਦੀ ਕਦਰ ਕਰਦੇ ਆ। ਮਹਾਰਾਜ ਜੀ ਨੇ ਇੱਥੇ ਆ ਜਿਹੜਾ ਬਚਨ ਕਿਹਾ, ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ। ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਹਾਰਾਜ ਕਹਿੰਦੇ ਦੁਲੰਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਬੜਾ ਦੁਰਲੱਭ ਹੈ, ਬੜੀਆਂ ਜੂਨਾਂ ਭਟਕਣ ਤੋਂ ਬਾਅਦ ਮਿਲਿਆ, ਚੇਤਨਾ ਵੀ ਮਰ ਜਾਂਦੀ, ਅਗਲੇ ਜਨਮ ਚ ਕੀ ਚੇਤੇ ਰਹਿਣਾ। ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜਿਉ ਬਨ ਫਲ ਪਾਕੇ ਭੋਏ ਗਿਰੈ। ਕੱਚੇ ਨਹੀਂ ਗਿਆ ਇੱਥੇ, ਜਿਵੇਂ ਪੱਕੇ ਹੋਏ ਫਲ ਜ਼ਮੀਨ ਤੇ ਡਿੱਗ ਪਏ, ਉਹ ਡਿੱਗ ਪਿਆ, ਬੋਰ ਨਾ ਲੱਗ ਗਿਆ ਡਾਰ, ਉਹ ਦੁਬਾਰਾ ਟਾਹਣੀ ਨਾਲ ਹੀ ਜੁੜਦਾ। ਜਿਹੜਾ ਪੱਕਾ ਹੋਇਆ ਡਿੱਗ ਪਿਆ, ਉਹਦਾ ਬੀਜ ਥੱਲੇ ਡਿੱਗ ਪਿਆ। ਆ ਕਣਕ ਵੱਢਦੇ ਹਾਂ ਨਾ ਜੀ, ਆ ਕਣਕ ਵੱਢਦੇ ਹਾਂ, ਦਾਣੇ ਥੱਲੇ ਡਿੱਗ ਪੈਂਦੇ, ਝੋਨਾ ਲਾ ਦਿੰਦੇ ਹਾਂ ਆਪਾਂ, ਝੋਨੇ ਜੀਰੀ ਲਾਉਂਦੇ ਹਾਂ, ਤੇ ਤੁਸੀਂ ਦੇਖਿਓ ਜਦੋਂ ਆਪਾਂ ਝੋਨਾ ਵੱਢਦੇ ਹਾਂ ਨਾ, ਤੇ ਪਿਛਲੇ ਸਾਲ ਦੀ ਜਿਹੜੀ ਕਣਕ ਦੇ ਦਾਣੇ ਹੋਏ ਨੇ ਨਾ, ਉਹ ਅੰਕੁਰ ਬਣ ਕੇ ਨਿਕਲਣਾ। ਪੁੱਛੇ ਵੀ ਇੰਨਾ ਪਾਣੀ ਪਿਆ, ਇੰਨਾ ਕੁਝ ਹੋਇਆ, ਇਹ ਗਲਿਆ ਕਿਉਂ ਨੀ? ਹੁੰਦਾ ਨਾ ਜੀ ਖੇਤਾਂ ਚ, 6 ਮਹੀਨੇ ਬਾਅਦ ਉਹੀ ਅੰਕੁਰ ਬਣ ਗਿਆ। ਕਹਿਣ ਲੱਗੇ ਮਨੁੱਖਾਂ ਜਨਮ ਮਿਲਿਆ, ਆਤਮਾ ਮਿਲੀ, ਇਹ ਬੀਜ ਹੈ, ਬਾਕੀ ਜਿਹੜੇ ਰੁੱਖ ਨੇ 6 ਮਹੀਨਿਆਂ ਬਾਅਦ ਅੰਕੁਰ ਹੋ ਜਾਂਦੇ ਨੇ। ਜੇ ਤੂੰ ਡਿੱਗ ਪਿਆ ਨਾ, ਇਸ ਆਤਮਾ ਨੂੰ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣਗੇ ਦੁਬਾਰਾ ਇਹ ਸਰੀਰ ਲੈਣ ਵਾਸਤੇ। ਉਹ ਬੀਜ ਤੇਰੇ ਚ ਹੈ, ਇਹ ਨਹੀਂ ਕਿ ਉਹ ਬੀਜ ਨਹੀਂ। ਅੱਜ ਭਗਤ ਜੀ ਨੇ ਕਿਹਾ ਭਾਈ ਇਹ ਬੜੀ ਮੁਸ਼ਕਲ ਨਾਲ ਮਿਲੀ ਹੈ, ਤੇ ਇਹਦਾ ਮਕਸਦ ਮੈਂ ਤਾਂ ਹੀ ਬੇਨਤੀ ਕੀਤੀ। ਇਹਨੂੰ ਸਤਿਗੁਰੂ ਨੇ ਕਿਹਾ ਇਹ ਸਰੀਰ ਮੰਦਰ ਬਣਾ ਲੈ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ। ਇਹ ਕਾਇਆ ਮੰਦਰ ਹੈ, ਹਰਿਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ। ਅਗਲੀ ਗੱਲ ਬਸ ਇੱਥੇ ਥੋੜਾ ਜਿਹਾ ਫਰਕ ਹੈ। ਨਾਸਤਿਕ ਕਹਿੰਦਾ ਵੀ ਪੈਦਾ ਹੋ ਗਿਆ, ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਅੱਖਾਂ ਕੇਵਲ ਵੇਖਣ ਨਹੀਂ ਦਿੱਤੀਆਂ। ਮੈਂ ਫਿਰ ਅਰਜ਼ ਕਰਾਂਗਾ, ਪਦਾਰਥਵਾਦੀ ਕਹਿੰਦਾ ਅੱਖਾਂ ਵੇਖਣ ਨੂੰ, ਕੰਨ ਸੁਣਨ ਨੂੰ, ਜੀ ਬੋਲਣ ਨੂੰ। ਬਾਬਾ ਜੀ ਕਹਿੰਦੇ ਨਹੀਂ, ਇਸ ਕਰਕੇ ਦਿੱਤੇ ਨੇ ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸੁਣਨ ਵਾਸਤੇ ਨਹੀਂ ਕੇਵਲ ਦਿੱਤੇ, ਇਹ ਸਰਵਣ ਹੋ ਮੇਰਿਓ, ਸੱਚ ਹੈ ਸੁਣਨਾ ਨਾਉ ਪਠਾਏ, ਇਹ ਨੇਤਰੋ ਮੇਰਿਓ, ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰਨਾ, ਦੇਖੋ ਕੋਈ। ਇਹ ਇੰਦਰੇ ਜਿਹੜੇ ਨੇ ਭਾਈ ਸਾਹਿਬ ਕਹਿੰਦੇ ਮਾਨਸ ਦੇਹ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ, ਅੱਖੀ ਦੋ ਨਿਰਮੋਲਕਾਂ ਸਤਿਗੁਰ ਦਰਸ਼ ਧਿਆਨ ਲਿਵ ਲਾਏ। ਮਹਾਰਾਜ ਕਹਿੰਦੇ ਨੇ ਮਸਤਕ ਸੀਸ ਅਮੋਲ ਹੈ, ਚਰਨ ਸ਼ਰਨ ਗੁਰ ਤੋੜ ਸਹਾਏ, ਜੇਵਾ ਸਰਮ ਨਿਰਮੋਲਕਾ, ਸ਼ਬਦ ਨੂੰ ਸੁਣੇ ਸ਼ਬਦ ਸੁਰਤ, ਇਹਦੇ ਵੱਲ ਧਿਆਨ ਦੇ, ਸ਼ਬਦ ਸੁਣੇ ਤੇ ਲੋਕਾਂ ਨੂੰ ਸੁਣਾਏ। ਇਹਨੂੰ ਕਿਹਾ ਚਰਨ ਤਾਂ ਪਰ ਸਕੇ ਹੱਥ, ਚਰਨ ਗੁਰੂ ਅਮਰ ਪਵੱਲ ਰਿਹਾ, ਹੱਥ ਤਾਂ ਪਰ ਸਕੇ ਹੱਥ ਹੱਥ ਲੱਗਿਆ ਗੁਰੂ ਅਮਰ ਪੈ, ਜੀ ਤਾਂ ਪਰ ਸਕੇ ਹੱਥ ਜੀ ਗੁਰ ਅਮਰ ਭਣੀਜੈ, ਨੈਣ ਤਾਂ ਪਰ ਸਕੇ ਹੱਥ ਨੈਣ ਗੁਰ ਅਮਰ ਪਖੀਜੈ। ਮੈਂ ਤਾਂ ਕਿ ਮੇਰੀ ਬੇਨਤੀ ਫਿਰ ਸੁਣਿਓ, ਅੱਖਾਂ ਕੇਵਲ ਕੰਪਿਊਟਰ ਦੇਖਣ ਲਈ ਨਹੀਂ, ਅੱਖਾਂ ਰੱਬ ਦੇਖਣ ਵਾਸਤੇ ਵੀ ਨੇ। ਕੰਨ ਕਵੇ ਗੰਧਨ ਵਹਿਣ ਸੁਣਨ ਵਾਸਤੇ ਨਹੀਂ, ਸ਼ਬਦ ਸੁਣਨ ਵਾਸਤੇ ਨੇ। ਜੀਭ ਕੇਵਲ ਬੋਲਣ ਵਾਸਤੇ ਤੇ ਚੱਖਣ ਲਈ ਨਹੀਂ, ਜੀਭ ਵਾਹਿਗੁਰੂ ਵਾਹਿਗੁਰੂ ਗਾਉਣ ਵਾਸਤੇ ਦਿੱਤੀ ਹੈ। ਜਿਹੜਾ ਇਸ ਇੰਦਰੇ ਨੂੰ ਸਮਝ ਗਿਆ ਫਿਰ ਤਾਂ ਜਮਨ ਜਨਮ ਸਫਲ, ਜੇ ਨਹੀਂ ਫਿਰ ਜਿਹੜਾ ਮ੍ਰਿਤਕ ਵੇਲੇ ਸ਼ਬਦ ਪੜਿਆ ਉਹ ਚੇਤੇ ਰੱਖਿਓ, ਦੇਹੀ ਗਾਵਾ ਜੀਉ ਧਰਮੈ ਤੋ, ਹੈ ਤਾਂ ਮੂਲਕ ਸੀ ਬਸੈ ਪੰਚ ਕਿਰਸਾਨਾ। ਇਹ ਪੜ੍ਹਦੇ ਨੇ ਅਕਸਰ, ਸ਼ਬਦ ਪੜਿਆ ਜਾਂਦਾ ਨਾ, ਦੇਹੀ ਗਾਵਾ ਗਾਮ ਪਿੰਡ ਹੈ, ਜੀਓ ਜਿਹੜੀ ਸਾਡੀ ਆਤਮਾ ਉਹ ਚੌਧਰੀ ਚਿੰਦ, ਬਸੈ ਪੰਚ ਕਿਰਸਾਨਾ, ਇਸ ਪਿੰਡ ਚ ਪੰਜ ਜਣੇ ਰਹਿੰਦੇ ਆ, ਮੈਨੂੰ ਨਕਟੂ ਸਰਵਣੂ ਰਸਪਤ ਇੰਦਰੀ ਵਾਸ਼ਨਾ ਇੰਦਰੀ, ਮੈਨੂੰ ਨਕਟੂ ਸਰਵਣੂ ਰਸਪਤ ਇੰਦਰੀ ਕਿਹਾ ਨਾ ਮਾਨਾ ਬਾਬਾ ਅਬ ਨਾ ਬਸ ਹੋਏ ਗਾਓ। ਕਹਿੰਦੇ ਮੈਂ ਨੀ ਰਹਿਣਾ ਇਸ ਸਰੀਰ ਚ ਹੁਣ, ਕਿਉਂ ਕਹਿੰਦੇ ਦਿੱਤੇ ਨੇ ਤੂੰ ਚੰਗੇ ਵਾਸਤੇ, ਨਾਲ ਬੇੜੀ ਡੋਬ ਦਿੱਤੀ ਮੇਰੀ, ਇਹ ਤੂੰ ਚੰਗੇ ਦਿੱਤੇ ਸਨ, ਨੈਨੂ ਨਕਟੂ ਸਰਵਣੂ ਰਸਪਤ ਇੰਦਰੀ ਕਿਹਾ ਨਾ ਮਾਨਾ, ਮੇਰੀ ਗੱਲ ਤੇ ਮੰਨਦੇ ਕੋ ਨੀ, ਮੈਂ ਆਪਣੀ ਮਨਾਉਂਦੇ ਆ। ਅੱਖਾਂ ਕਹਿੰਦੀ ਚੱਲ ਫਿਲਮ ਵੇਖ ਗਿਆ, ਜੀਵ ਸਬਰ ਨਹੀਂ ਕਰਦੀ, ਮੈਨੂੰ ਬਖਸ਼ ਦਿਓ, ਆਪਾਂ ਹੋਲਾ ਮਹੱਲਾ ਕੱਢ ਕੇ ਗਏ ਆ ਨਾ, ਜਿੰਨਾ ਇਹਨੇ ਆਨੰਦ ਮਾਣਿਆ ਦੋ ਦਿਨ ਕਿੰਨਾ ਕੇ ਮਾਣਿਆ ਜੀ, ਹੈ ਪ੍ਰਬੰਧਕ ਵੀਰ ਬੈਠੇ ਹੋ, ਗੁੱਸਾ ਨਾ ਕਰਿਓ, ਮੇਰੀ ਹੱਥ ਜੋੜ ਕੇ ਬੇਨਤੀ ਏ, ਮੈਂ ਦੁਆਈ ਦੇਣਾ, ਸਰੀਰ ਲਈ ਖਾਓ ਜੀਵ ਲਈ ਨਾ ਖਾਓ, ਇਹ ਬੜੀ ਭੈੜੀ ਜੇ, ਇਹ ਮੋਟੀ ਕੋਈ ਨੀ ਹੁੰਦੀ, ਗਲੇ ਤੋਂ ਥੱਲੇ ਰਹਿਣ ਕੁਝ ਨੀ ਦਿੰਦੀ, ਚਲੋ ਰੱਬ ਕਰੇ ਜੇ ਕਿਤੇ ਮੋਟੀ ਹੋ ਜਾਏ ਤੇ ਖਾਣਾ ਬੰਦ ਕਰ ਦੇ, ਮੂੰਹ ਚ ਫਸ ਜਾਏ ਤੇ, ਇਹ ਫਸਦੀ ਵੀ ਨਹੀਂ, ਸਰੀਰ ਏਡਾ ਵੱਡਾ ਕਰ ਜਾਂਦੀ ਆਪ ਉੱਥੇ ਦੇ ਉੱਥੇ ਰਹਿੰਦੀ। ਮੈਂ ਕਈ ਸੋਚਣਾ ਕੱਲਾ ਬੈਠਾ ਵੀ ਵਾਹਿਗੁਰੂ ਸਵਾਦ ਇਹਨੇ ਲਿਆ ਭੋਗ ਦਾ, ਬਾਕੀ ਪਿਆ ਗਰਦਨ ਤੋਂ ਥੱਲੇ। ਹੁਣ ਮਹਾਰਾਜ ਜੀ ਨੇ ਦੇਖੋ ਇੱਥੇ ਕਿਹਾ ਵੀ ਇਹ ਰਸਨਾ ਜਿਹੜੀ ਹੈ ਨਾਮ ਜਪਣ ਵਾਸਤੇ ਬਣੀ ਹੈ, ਬੰਦਗੀ ਕਰਨ ਵਾਸਤੇ ਬਣੀ ਹੈ। ਮੈਂ ਤਾਂ ਅਰਜ਼ ਕੀਤੀ ਜੀ ਇਹ ਦੁਲੰਭ ਹੈ। ਮਹਾਰਾਜ ਜੀ ਨੇ ਕਿਹਾ ਮੈਂ ਨੀ, ਇਹ ਮੈਨੂੰ ਆਪਣੀ ਮਨਾਉਂਦੇ ਆ, ਤੇ ਸੱਚੀ ਜੇ ਇਹ ਮਨਾਉਂਦੇ ਨੇ, ਦੇਹੀ ਗਾਵਾ ਜੀਉ ਧਰਮਹਿ ਤੋ, ਬਸੈ ਪੰਚ ਕਿਰਸਾਨਾ, ਨੈਨੂ ਨਕਟੂ ਸਰਵਣ ਰਸਪਤ ਸਰਵਣੂ ਰਸਪਤ ਇੰਦਰੀ ਕਹਿਆ ਨਾ ਮਾਨਾ ਬਾਬਾ ਅਬ ਨਾ ਬਸੋਏ ਗਾਉ, ਘਰੀ ਘਰੀ ਕਾ ਲੇਖਾ ਮੰਗੈ, ਕਾਹਿਤ ਚੇਤੂ ਨਾਉ। ਜਿਹਨੂੰ ਚਿੱਤਰਗੁਪਤ ਕਹਿੰਦੇ ਨੇ ਉਹ ਤੇ ਵਹੀ ਕੱਢ ਕੇ ਬੈਠਾ ਘੜੀ ਘੜੀ ਦਾ ਦੱਸ, ਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਅੱਗੇ ਕਰ, ਅੱਖਾਂ ਨੂੰ ਕੰਨਾਂ ਨੂੰ ਜੀਵ ਨੂੰ ਜਿਹੜੇ ਤੇਰਾ ਬੇੜਾ ਬਾਂਧੇ ਰਹੇ। ਕਹਿਣ ਲੱਗੇ ਕਰਾਂ ਕੀ, ਇਹ ਪਹਿਲਾਂ ਹੀ ਭੱਜ ਜਾਂਦੇ ਨੇ। ਮਹਾਰਾਜ ਨੇ ਕਿਹਾ ਧਰਮ ਲਾਏ ਜਬ ਲੇਖ ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਭਾਰੀ ਪੰਚ ਕਿਰਸਾਨ ਵਾ, ਭੱਜ ਗਏ ਨਾ ਜੀ,
ਲੈ ਬਾਹ ਦਿਓ ਜੀ ਉਹ ਦਰਬਾਰੀ।
ਕਹਿੰਦੇ ਮੇਰੀ ਗੱਲ ਸੁਣੋ ਦੁਨੀਆਂ ਦੇ ਲੋਗੋ, ਕਹਿਤ ਕਬੀਰ ਸੁਣੋ ਰੇ ਸੰਤੋ, ਖੇਤੀ ਕਰੋ ਨਵੇਰਾ ਐਸ ਜਨਮ ਚ ਐਸੇ ਵੇਲੇ, ਇਹ ਦੁਲੰਭ ਹੈ, ਖੇਤੀ ਕਰੋ ਨਵੇਰਾ ਤੇ ਰੱਬ ਅੱਗੇ ਬੇਨਤੀ ਕਰੋ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ, ਇਹ ਦੁਬਾਰਾ ਇਹ ਦੇਈ ਨਾ ਮਿਲੇ, ਅਸੀਂ ਤੇਰੇ ਚ ਅਪੇਦ ਹੋ ਸਕੀਏ, ਮੈਂ ਇਸ ਕਰਕੇ ਬੇਨਤੀ ਕਰਾਂਗਾ ਜੀ। ਇਹ ਜਨਮ ਦੁਲੰਭ ਹੈ, ਬੀਜ ਪਿਆ ਹੈ, ਪੱਕਾ ਫਲ ਹੈ, ਕਈਆਂ ਨੇ ਪੱਕੇ ਫਲ ਦਾ ਅਰਥ ਵਡੇਪਾ ਵੀ ਕੀਤਾ, ਪਤਾ ਨਹੀਂ ਬਾਹਰ ਦਾ ਬੀਜ ਤਾਂ 6 ਮਹੀਨਿਆਂ ਬਾਅਦ, ਇਹਨੂੰ ਮਲਣ ਲਈ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣ, ਕਿਉਂਕਿ ਆਤਮਾ ਦੀ ਤਰੱਕੀ ਇੱਕ ਦਿਨ 'ਚ ਥੋੜ੍ਹਾ ਹੈ। ਹਾਂ ਗੁਰਪ੍ਰਸਾਦ ਵਾਪਰ ਜਾ ਫਿਰ ਨਹੀਂ ਕੁਛ ਜੀ, ਫਿਰ ਤਾਂ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ, ਇਹ ਖਿਣ 'ਚ ਕਰ ਦਿੰਦਾ ਸਤਿਗੁਰੂ ਕਿਰਪਾ ਕਰੇ। ਇੰਨੇ ਦਿਨ ਹਾਜ਼ਰੀ ਭਰਦਿਆਂ ਜੀ ਬਹੁਤ ਭੁੱਲਾਂ ਮੇਰੇ ਤੋਂ ਹੋਈਆਂ ਨੇ, ਅਤੇ ਮੈਂ ਪਿਛਲੇ ਦਿਨ ਵੀ ਕਿਹਾ ਮੈਨੂੰ ਤਕਰੀਬਨ 26-28 ਸਾਲ ਉਹ ਚੱਲੇ ਨੇ ਜੀ ਆਪ ਸੰਗਤ ਦੇ ਦਰਸ਼ਨ ਕਰਦਿਆਂ, ਇਹਨੂੰ ਬਟਰਿੰਗ ਨਾ ਸਮਝਿਓ, 26 ਸਾਲਾਂ 'ਚ ਉਸ ਗੁਰਦੁਆਰਾ ਸਾਹਿਬ ਤੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਹਰ ਸਾਲ ਆਪ ਜੀ ਬਹੁਤ ਅਸੀਸਾਂ ਦਿੰਦੇ ਹੋ। ਅੱਜ ਮੈਂ ਭਾਈ ਮੰਗਲ ਸਿੰਘ, ਸੁਖਪਾਲ ਸਿੰਘ, ਤਰਨਜੀਤ ਸਿੰਘ ਸਾਰੇ ਬੈਠੇ ਆ, ਮੈਂ ਕਹਿੰਦਾ ਇੱਥੇ ਤਾਂ ਘਰ ਦੇ 2 ਸਾਲਾਂ ਬਾਅਦ ਅੱਕ ਜਾਂਦੇ ਆ ਜੀ, ਪ੍ਰਾਹੁਣਾ ਜਾਏ ਸੱਚੀ ਬੰਦਾ ਅੱਕ ਜਾਂਦਾ। ਇਹ ਹਰ ਸਾਲ ਤੁਸੀਂ ਸੰਗਤ ਸੀਸ ਦਿਆ ਜੇ ਕਿ ਮੈਂ ਤੁਹਾਡੀ ਸੇਵਾ ਭੈ ਭਾਵਨੀ ਨਾਲ ਕਰਦਾ ਰਹਾਂ, ਮੈਂ ਸਮੁੱਚੇ ਪ੍ਰਬੰਧ ਦਾ, ਜਿੰਨੇ ਤੁਸੀਂ ਪ੍ਰਬੰਧਕ ਵੀਰ ਬੈਠੇ ਹੋ ਤੁਹਾਡਾ ਧੰਨਵਾਦ। ਮੰਗਰ ਸਾਹਿਬ ਨੇ ਵੀ ਜੀ, ਨਰਿੰਦਰਪਾਲ ਸਿੰਘ ਜੀ, ਬਹਿਣੀਪਾਲ ਸਾਹਿਬ, ਅੰਮ੍ਰਿਤਪਾਲ ਸਿੰਘ, ਜਿੰਨੇ ਤੁਸੀਂ ਬੈਂਸ ਸਾਹਿਬ ਬੈਠੇ ਜੀ, ਅਤੇ ਖਾਸ ਕਰਕੇ ਬਾਜਵਾ ਸਾਹਿਬ ਦਾ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਉਹਨੂੰ ਸੇਵਾ ਕਰਦਿਆਂ ਨਾ, ਅਤੇ ਸਾਡੀ ਤਾਂ ਇਹੀ ਅਰਦਾਸ ਹੈ ਸਤਿਗੁਰੂ ਇਹਨਾਂ ਨੂੰ ਅੰਤਲੇ ਸਮੇਂ ਤੱਕ ਆਪਣੇ ਇਸ ਦਰ ਘਰ ਦੀ ਸੇਵਾ ਰਹਿਮਤ ਕਰਦੇ ਰਿਹਾ ਜੀ, ਇਹਨਾਂ ਦਾ ਸਮੁੱਚੇ ਸਟਾਫ ਦਾ ਜੀ, ਕੀਰਤਨੀ ਜਥੇ। ਅਤੇ ਇੱਕ ਹੋਰ ਗੱਲ ਕਿ ਤੁਸੀਂ ਗੁਣੀ ਬੰਦਿਆਂ ਨੂੰ ਇੱਥੇ ਸੇਵਾ ਲੈ ਰਹੇ ਹੋ, ਭਾਈ ਰਵਿੰਦਰ ਸਿੰਘ ਜੀ ਨੇ, ਭਾਈ ਲਖਵਿੰਦਰ ਸਿੰਘ ਜੀ, ਭਾਈ ਇੰਦਰ ਇੰਦਰਜੀਤ ਸਿੰਘ ਜੀ, ਭਾਈ ਓਂਕਾਰ ਸਿੰਘ ਬੈਠੇ, ਮੈਂ ਬੇਨਤੀ ਕਰਾਂਗਾ। ਦੇਖੋ ਆਈ ਸਾਡੀ ਸਮੱਸਿਆ, ਜਿਨ੍ਹਾਂ ਗੁਰਦੁਆਰਿਆਂ ਦੀ ਗੋਲਕ ਕੋਈ ਨਹੀਂ ਘੱਟਦੀ ਉਹ ਪ੍ਰਚਾਰਕ ਆਉਣ ਨਹੀਂ ਸਾਡੇ, ਉਹ ਕਹਿੰਦੇ ਨਾ ਵੀ ਹੁਣ ਸਾਡੀ ਤਾਂ ਗੋਲਕ ਕੋਈ ਨਹੀਂ ਨਿਕਲਦੀ। ਮੈਂ ਦੇਖਿਆ, ਮੇਰਾ ਬੜਾ ਤਜਰਬਾ, 26-27 ਸਾਲ ਮੈਨੂੰ 30 ਸਾਲ ਹੋ ਗਿਆ ਕਥਾ ਕਰਦਿਆਂ, ਮੈਂ 90 ਸ਼ੁਰੂ ਕੀਤੀ, 96 ਤੁਹਾਡੇ ਕੋਲ ਆ ਗਿਆ। ਜਿੰਨੀ ਸਟੇਜ ਦੀ ਪਰਫਾਰਮੈਂਸ ਚੰਗੀ ਹੋਵੇਗੀ ਓਨਾ ਚੰਗਾ ਗੁਰਦੁਆਰਾ ਹੋਵੇਗਾ। ਜੇ ਸਟੇਜ ਤੇ ਗੁਣੀ ਬੰਦੇ ਕੀਰਤਨ ਕਰਨਗੇ, ਗੁਣੀ ਬੰਦੇ ਕਥਾ ਕਰਨਗੇ, ਚੰਗਾ ਉਚਾਰਨ ਕਰਨ ਵਾਲੇ ਬਾਣੀ ਪੜਨਗੇ, ਮੈਂ ਤੁਹਾਨੂੰ ਫਿਰ ਬੇਨਤੀ ਕਰਦਿਆਂ, ਗੁਰਦੁਆਰਾ ਡੈਕੋਰੇਸ਼ਨ ਦਾ ਨਾਂ ਨਹੀਂ, ਗੁਰਦੁਆਰਾ ਪੱਥਰ ਦਾ ਨਾਂ ਨਹੀਂ, ਗੁਰਦੁਆਰਾ ਕਾਰਪੇਟ ਦਾ ਨਾਂ ਨਹੀਂ, ਗੁਰਦੁਆਰਾ ਸੁਨਹਿਰੀ ਪਾਲਕੀਆਂ ਦਾ ਨਾਂ ਨਹੀਂ, ਗੁਰਦੁਆਰਾ ਤੋਂ ਉੱਥੇ ਵੇ ਜਿੱਥੇ ਸਿੱਖ ਮੱਥਾ ਟੇਕੇ ਤੇ ਗੁਰਦੁਆਰਾ ਬਣ ਕੇ ਬਾਹਰ ਨਿਕਲੇ, ਉਹਦੇ ਵਿੱਚ ਗੁਰੂ ਵਸ ਜਾਏ। ਇਹ ਆਪ ਸਭ ਦਾ ਧੰਨਵਾਦ, ਅਤੇ ਮੈਂ ਫਿਰ ਸ਼ੁਕਰਗੁਜ਼ਾਰ ਹਾਂ ਤੁਸੀਂ ਗੁਣੀ ਬੰਦਿਆਂ ਨੂੰ, ਕਿਉਂਕਿ ਮੈਂ ਪਿਛਲੇ ਦਿਨੀ ਕਿਹਾ ਸੀ ਜਾਣਿਆ ਜੀ ਤੁਸੀਂ ਸੰਗਤ ਇੰਨਾ ਪਿਆਰ ਕਰਦੇ ਹੋ, ਮੈਂ ਇੱਥੋਂ ਤੱਕ ਬੰਦੇ ਦੇਖੇ ਆ ਜੀ ਇੰਗਲੈਂਡ ਵਿੱਚ, ਰੱਬ ਸਭ ਦਾ ਭਲਾ ਕਰੇ, ਰਾਗੀ ਗ੍ਰੰਥੀ ਜਾਂਦੇ ਜੋ ਕਥਾ ਵਾਚਕ, ਮੈਂ ਹੱਡ ਬੀਤੀ ਕਹਿ ਰਿਹਾ, ਜਿਹੜੀ ਰਾਤ ਦੀ ਦਾਲ ਬਚੀ ਹੁੰਦੀ ਹੈ ਉਹਨਾਂ ਨੂੰ ਉਹ ਪਾ ਕੇ ਦਿੰਦੇ ਥੱਲਿਓਂ ਕੱਢ ਕੇ ਸੰਗਤ ਨੂੰ, ਦੂਜੀ ਨਹੀਂ ਪਿਆਰਿਓ, ਇਹ ਗੁਰੂ ਦੀਆਂ ਸਿਫਤਾਂ ਕਰਦੇ ਆ। ਅਤੇ ਰੱਬ ਨੇ ਸਾਡੇ ਲੇਖ ਇਸ ਤਰ੍ਹਾਂ ਲਿਖੇ ਨੇ ਨਾ, ਕੋਈ ਕੀਰਤਨੀਆਂ 99% ਕਥਾ ਵਾਚਕ, ਮਸਕੀਨ ਸਾਹਿਬ ਦਾ ਜੀਵਨ ਪੜ੍ਹੋ, ਹਰ ਬੰਦਾ ਰੋਜ਼ੀ ਲਈ ਇੱਧਰ ਤੁਰਦਾ ਹੈ, ਬਾਅਦ 'ਚ ਜੋ ਮਰਜ਼ੀ ਕੋਈ ਝੂਠ ਬੋਲੀ ਜਾਂ ਨਹੀਂ ਜੀ, ਇਸ ਤਰ੍ਹਾਂ ਅਸੀਂ ਚੱਲੇ ਹਾਂ। ਪਰ ਇੱਕ ਅਰਦਾਸ ਹੈ ਦਾਤਾ, ਲੋੜ ਨਾ ਰਹਿਣ ਦੀ, ਲੋੜ ਨੂੰ ਲਗਣ ਬਣਾ ਦੇ। ਧਰੂ ਨੇ ਬਿਲਕੁਲ ਨਹੀਂ ਕਿਹਾ ਮਾਂ ਮੈਨੂੰ ਰੱਬ ਕਿਵੇਂ ਮਿਲਦਾ, ਉਹਨੇ ਇੱਕੋ ਗੱਲ ਪੁੱਛੀ ਕਿਸ ਉਦਮ ਤੇ ਰਾਜ ਮਿਲੇ, ਉਹਦੀ ਲੋੜ ਰਾਜ ਸੀ, ਜਦੋਂ ਬੰਦਗੀ ਵਾਲੇ ਪਾਸੇ ਤੁਰ ਪਿਆ ਨਾ, ਉਹਨੇ ਕਿਹਾ ਛੱਡ ਮਾਂ, ਅਜੇ ਤੇ ਤੁਰੀ ਅੱਧਾ ਰਾਜ ਆਉਂਦਾ ਪਿਆ, ਹੁਣ ਤਾਂ ਅੱਗੇ ਤੱਕ ਜਾਊਂਗਾ। ਫਰੀਦ ਦੀ ਲੋੜ ਖੁਦਾ ਨਹੀਂ, ਫਰੀਦ ਦੀ ਬਾਬਾ ਫਰੀਦ ਸ਼ੇਖ ਫਰੀਦ ਸਾਹਿਬ, ਉਹਨਾਂ ਦੀ ਲੋੜ ਜੀਵ ਦਾ ਰਸ ਸੀ। ਮਾਂ ਨੇ ਕਿਹਾ ਅੱਲਾ ਦੀ ਇਬਾਦਤ ਕਰ, ਸ਼ੱਕਰ ਮਿਲਦੀ ਹੈ, ਲੋੜ ਸ਼ੱਕਰ ਸੀ। ਜਿੱਦਣ ਰੱਬ ਤੱਕ ਪਹੁੰਚ ਗਿਆ ਉਹਨੇ ਕਿਹਾ ਮਾਈ ਛੱਡ ਪਰਾ, ਹੁਣ ਸ਼ੱਕਰ ਕੀ, ਜਿੱਦਣ ਤੂੰ ਜੋੜ ਦਿੱਤਾ ਇਹਦੇ ਸਾਹਮਣੇ ਗੁੜ ਸ਼ੱਕਰ ਤੇ ਖੰਡ ਕੀ ਹੈ। ਇਸ ਕਰਕੇ ਬੇਨਤੀ ਹੈ, ਇਹ ਤੁਹਾਡੇ ਨੇ, ਤੁਸੀਂ ਇਹਨਾਂ ਦੀ ਸੰਭਾਲ ਕਰਨੀ ਹੁੰਦੀ, ਸਾਡੇ ਤੇ ਮਾਂ ਬਾਪ ਹੀ ਸੰਗਤ ਹੈ ਨਾ ਜੀ,
ਮੈਂ ਬਟਨਿੰਗ ਨਹੀਂ ਕਰ ਰਿਹਾ ਸੀ, ਕਿੰਨੇ ਕੁ ਦਿਨ ਘਰ ਰਹਿੰਦੇ ਹਾਂ, ਮੈਂ ਸੱਚ ਕਹਿੰਦਾ 2-2 ਵਜੇ ਰਾਤ ਆਈਦਾ, ਰੋਟੀ ਪਾਣੀ ਕਈ ਵਾਰੀ ਗੱਡੀ 'ਚ ਖਾਈਦਾ, ਚਲੋ ਇਹ ਸਭ ਕੁਝ ਬਰਦਾਸ਼ਤ ਹੋ ਜਾਂਦਾ, ਰੋਟੀ ਵੀ ਨੀਂਦਰਾ ਵੀ, ਪਰ ਜਦੋਂ ਇੰਨਾ ਕੁਝ ਕਰਕੇ ਲੋਕ ਰੱਜ ਕੇ ਅਪਮਾਨ ਤੇ ਬੇਇੱਜ਼ਤੀ ਕਰਦੇ ਨਾ, ਉਹ ਥੋੜਾ ਜਿਹਾ ਤੰਗ ਕਰਨ ਲੱਗ ਪੈਂਦਾ। ਪਰ ਫਿਰ ਵੀ ਸੋਚੀਦਾ ਕੋਈ ਨੀ, ਮਨਾ ਅਬ ਹਮ ਚਲੀ ਠਾਕੁਰ ਪਹਾਰ, ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਪਾਵੇ ਮਾਰ, ਸਤਿਗੁਰੂ ਇਸ ਅਸਥਾਨ ਨੂੰ ਹੋਰ ਤਰੱਕੀ ਬਖਸ਼ਿਓ। ਤਰੱਕੀ ਦਾ ਮਤਲਬ ਇੱਥੇ ਸੰਗਤਾਂ ਆਉਂਦੀਆਂ ਰਹਿਣ, ਲਾਗ ਤੇ ਦੀਵਾਨ ਰਹੇ, ਗਾਵ ਤੇ ਸੁਜਾਨ ਰਹੇ, ਜੋਲ ਤੇ ਨਿਸ਼ਾਨ ਰਹੇ ਗੁਰੂ ਪੰਥ ਮਹਾਰਾਜ ਕੇ। ਆਓ ਜੀ ਅੱਜ ਸਭ ਤੋਂ ਵੱਡੀ ਅਸੀਸ ਨਾਮ ਦੀ ਦਿਓ। ਭਾਈ ਸਾਹਿਬ ਜੀ ਨੇ ਆਪ ਜੀ ਕੋਲ ਐਤਵਾਰ ਤੱਕ ਕੀਰਤਨ ਕਰਨਾ ਹੈ, ਆਪ ਜੀ ਆਇਓ ਵੱਧ ਚੜ੍ਹ ਕੇ ਜੀ, ਆਓ ਸਾਰੇ ਕਿਰਪਾ ਕਰੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਅਦਬ ਸਹਿਤ ਉਚਾਰਨ ਕਰੋ ਜੀ ਸਾਰੇ।